ਪਿਆਰ ਹੁੰਦਾ ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਕੀ ਹੁੰਦਾ? ਸਭ ਕੁਛ ਉਹਨਾਂ ਦਾ ਪਿਆਰ ਕਿਹਦੇ ਨਾਲ ਹੁੰਦਾ? ਉਹਨਾਂ ਦਾ ਪਿਆਰ ਹੁੰਦਾ ਵਾਹਿਗੁਰੂ ਨਾਲ। ਸਿੱਖ ਦਾ ਪਿਆਰ ਵੀ ਵਾਹਿਗੁਰੂ ਨਾਲ ਹੋਣਾ ਚਾਹੀਦਾ। ਜੇ ਪਦਾਰਥਾਂ ਨਾਲ ਪਿਆਰ ਆ ਨਾ ਤਾਂ ਫਿਰ ਜਿਹੜੀ ਸਿੱਖ ਦੀ ਅਵਸਥਾ ਉਹ ਨਹੀਂ ਆਵੇਗੀ, ਸਿੱਖ ਜ਼ਰੂਰ ਰਹੇਗਾ। ਕਰਨੀ ਤਾਂ ਵਾਸਤਾ ਪ੍ਰਾਪਤ ਆ ਮਨੁੱਖਾ ਦੇ ਵਿੱਚ। ਆਹ ਇਸ ਤਰ੍ਹਾਂ ਕਹਿੰਦੇ ਮਹਾਂਪੁਰਸ਼ ਜਾਣੀ ਭਗਤ ਪਰਮੇਸ਼ਰ ਨੂੰ ਇਤਨੇ ਪਿਆਰੇ ਨੇ। ਕਿਉਂ? ਭਗਤਾਂ ਨੂੰ ਪਰਮੇਸ਼ਰ ਪਿਆਰਾ, ਹੋਰ ਕੋਈ ਵਸਤੂ ਪਿਆਰੀ ਨਹੀਂ ਹੈ। ਜਿਹੜਾ ਇਤਨਾ ਪਿਆਰਾ ਨਾ ਜਿਹਨੂੰ ਭਗਤ ਤਿੰਨ ਅੱਖਰ ਲੱਗਦੇ ਨੇ, ਤਾਂ ਫਿਰ ਮਹਾਰਾਜ ਨੇ ਲਿਖਿਆ ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਛੂਟਾ ਹੈ ਮੋਹ। ਇੱਕ ਸਮੇਂ ਮੋਹ ਕੋ ਗਹਿ ਬਣਦਾ ਤਾਂ ਉਹ ਫੁੱਲ ਫਿਰ ਜਵਾਬ ਨਾ ਹੋਏ। ਇਹੋ ਜਿਹੇ ਭਗਤ ਨੇ ਜਿਹੜੇ ਗੁਰਮੁਖੋ, ਪਰਮੇਸ਼ਰ ਕਹਿੰਦਾ ਮੇਰੀ ਕੀਤੀ ਹੋਈ ਨੂੰ ਇਹੋ ਜਿਹੇ ਭਗਤ ਮੋੜ ਦਿੰਦੇ ਨੇ। ਕਹਿੰਦੇ ਉਹਨਾਂ ਦੀ ਕੀਤੀ ਹੋਈ ਮੇਰੇ ਤੋਂ ਮੁੜਦੀ ਨੀ, ਮੇਰੇ ਚ ਤਾਕਤ ਹੀ ਨੀ। ਗੁਰਮੁਖੋ, ਜਿਸ ਤਰ੍ਹਾਂ ਕਿਸੇ ਦਾ ਬਹੁਤ ਲਾਇਕ ਪੁੱਤਰ ਹੁੰਦਾ ਨਾ, ਪਿਤਾ ਉਹਦੀ ਕਹੀ ਮੋੜਦਾ ਨੀ ਹੁੰਦਾ। ਗੁਰਮੁਖੋ, ਇਹ ਵੀ ਪਰਮੇਸ਼ਰ ਦੇ ਪਿਆਰਿਆਂ ਨੂੰ ਦੱਸਿਆ। ਇਹ ਤਾਂ ਹੀ ਇਤਨੇ ਪਿਆਰੇ ਨੇ ਪਰਮੇਸ਼ਰ ਨੂੰ। ਪੜੋ ਪ੍ਰੇਮ
ਮੇਰੀ ਵੱਡੀ ਹੋਈ ਭਗਤ ਛੁਡਾਵੇ, ਭਗਤਾਂ ਦੀ
Thank you.
ਪਰਮੇਸ਼ਰ ਕਹਿੰਦਾ ਮੇਰਾ ਬਚਨ ਕੀਤਾ ਹੋਇਆ ਉਹ ਭਗਤ ਮੋੜ ਦੇਵੇਗਾ। ਜਿਹੜਾ ਉਸ ਭਗਤ ਦਾ ਬਚਨ ਕੀਤਾ ਹੋਵੇਗਾ ਉਹ ਮੇਰੇ ਕੋਲੋਂ ਨਹੀਂ ਮੁੜੇਗਾ। ਇਤਨਾ ਪਿਆਰ ਆਪਣੇ ਗੁਰਸਿੱਖਾਂ ਨਾਲ ਗੁਰੂ ਦਾ ਗੁਰੂ ਕੀਤਾ ਹੋਇਆ ਬਚਨ ਗੁਰੂ ਨਹੀਂ ਮੋੜਦਾ ਗੁਰੂ ਖੁਖ। ਉਹ ਮਾਤ ਗੰਗਾ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਤਾਂ ਘਰ ਦੇ ਵਿੱਚ ਪੁੱਤਰ ਨਹੀਂ ਹੈ, ਪੁੱਤਰ ਬਿਨਾਂ ਅੰਧੇਰਾ ਹੀ ਰਹਿੰਦਾ ਗੁਰੂ। ਪਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਗੱਲ ਦਾ ਨਹੀਂ ਸੀ, ਮਾਤਾ ਨੂੰ ਜ਼ਰੂਰ ਸੀ, ਬੀਬੀਆਂ ਨੂੰ ਹੁੰਦਾ ਬਹੁਤ ਖਿਆਲ ਇਸ ਗੱਲ ਦਾ। ਹਰ ਇੱਕ ਆਦਮੀ ਆਪਣੀ ਕਦਰ ਚਾਹੁੰਦਾ ਹੈ, ਪਾਉਣਾ ਜਿਹੜਾ ਨਹੀਂ ਕਦਰ ਚਾਹੁੰਦਾ। ਹੁਣ ਜਿਹੜੀਆਂ ਬੀਬੀਆਂ ਨੇ ਇਹਨਾਂ ਦੀ ਕਦਰ ਪੁੱਤਰ ਨਾਲ ਹੈ। ਬਸ ਦੱਸਿਆ ਵੀ ਸੱਤਾਂ ਬਲੈਤਾਂ ਦਾ ਬਾਦਸ਼ਾਹ ਹੋਵੇ, ਉਹਦੀ ਹੋਵੇ ਰਾਣੀ, ਉਹਦੇ ਔਲਾਦ ਨਾ ਹੋਵੇ, ਉਹਨੂੰ ਕੋਈ ਪੁੱਛਦਾ ਨਹੀਂ ਹੈ। ਇਹ ਐਸੀ ਚੀਜ਼ ਹੈ ਪੁੱਤਰ ਗੁਰਮੁਖ, ਇਸ ਨੂੰ ਕਰਦੀ ਰੋਸ਼ਨੀ ਦੱਸਿਆ ਰੋਸ਼ਨੀ। ਕਹਿੰਦੇ ਜਿਹਦੇ ਘਰ ਔਲਾਦ ਨਹੀਂ ਹੈ ਨਾ, ਕਹਿੰਦੇ ਉੱਥੇ ਚਾਹੇ ਹਜ਼ਾਰ ਬਲਬ ਲਾ ਦੋ ਹਜ਼ਾਰ ਹਜ਼ਾਰ ਦੇ, ਕਹਿੰਦੇ ਉਹ ਨੇੜਾ ਹੀ ਰਹੇਗਾ, ਨੇੜਾ ਹੀ। ਕਹਿੰਦੇ ਚਾਹੇ ਕੋਈ ਜੀਵਾ ਨਾ ਹੋਵੇ, ਪੁੱਤਰ ਹੋਵੇ, ਰੋਸ਼ਨੀ ਰਹੇਗੀ ਘਰ ਦੇ ਵਿੱਚ। ਔਰ ਇਸ ਤਰ੍ਹਾਂ ਮਾਤ ਗੰਗਾ ਜੀ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਬੇਨਤੀ ਕਰੀ, ਮਹਾਰਾਜ ਜੀ ਜੋ ਦੁਨੀਆਂ ਦਾ ਹੁੰਦਾ ਸਰੀਕੇਬਾਜ਼ੀ, ਬਹੁਤ ਦੁਨੀਆਂ ਦੇ ਵਿੱਚ ਸਰੀਕੇਬਾਜ਼ੀ ਹੈ, ਬਹੁਤ ਬੈਠੇ ਕਲਪਨਾ ਕਰੀ ਜਾਂਦੇ ਨੇ, ਬਸ ਉਹ ਕਿਉਂ ਹੋ ਗਿਆ, ਆਹ ਇਹਦਾ ਹੋ ਜਾ, ਉਹਦਾ ਇਹਦਾ ਹੋ ਜਾ, ਬਸ ਇਹੀ ਕਲਪਨਾ ਲੱਗੀ ਰਹਿੰਦੀ। ਅੱਛੇ ਵਜ ਨੀਂਦ ਵੀ ਨਹੀਂ ਆਉਂਦੀ, ਕਿਉਂ ਰਾਤ ਨੂੰ ਵਿਹਲਾ ਹੋ ਜਾਂਦਾ, ਫਿਰ ਜ਼ਿਆਦਾ ਕਲਪਨਾ ਕਰਦਾ, ਇਹੀ ਗੱਲਾਂ ਕਰੀ ਜਾਂਦੇ ਨੇ ਹਰ ਵਕਤ। ਨਾ ਪੁੱਤਰ ਹੋਣ ਕਰਕੇ ਪੀਸੀ ਦੇ ਘਰ ਵਾਲੀ ਕਰਮ, ਹੁਣ ਉਹ ਗੱਲਾਂ ਕਰਦੇ ਨੇ, ਕਹਿੰਦੇ ਅੱਜ ਤਾਂ ਉਤਰੇ ਹੀ ਨੇ, ਇਹਨਾਂ ਨੇ ਮਰ ਜਾਣਾ ਸਭ ਕੁਛ ਆਪਣੇ ਕੋਲੇ, ਤੁਸੀਂ ਬੈਠੇ ਰਹੋ ਇੱਥੇ, ਭਲਾ ਇਹ ਤਾਂ ਤੁਰ ਜਾਣਗੇ, ਇਹਨਾਂ ਦਾ ਤਾਂ ਤੁਰਨਾ ਵੀ ਸਫਲ ਹੈ, ਤੇਰਾ ਤੁਰਨਾ ਵੀ ਸਫਲ ਨਹੀਂ ਹੋਣਾ ਹੈ, ਤੇਰਾ ਇੰਨਾ ਦਿਮਾਗ ਨਹੀਂ ਕੰਮ ਕਰਦਾ। ਪਰ ਜਿਹੜੀ ਗਿਆਨਤਾ ਹੁੰਦੀ ਹੈ ਗੁਰੂ ਕੋਲ, ਉਹਨੂੰ ਗੁਰੂ ਨਹੀਂ ਭਾਸਦਾ ਹੁੰਦਾ, ਉਹਨੂੰ ਤਾਂ ਪਦਾਰਥ ਹੀ ਭਾਸ ਦਿੰਦੇ ਨੇ, ਬਸ ਬਈ ਮੈਨੂੰ ਇਹ ਮਿਲ ਜੇ ਸਭ ਕੁਛ, ਤੂੰ ਇੱਥੇ ਲੱਤਾਂ ਵਸਾ ਨਹੀਂ ਵੇ, ਕੋਈ ਗਿਆ ਨੀ ਨਾ ਤੇਰੇ ਵਰਗਾ ਹੁਣ ਤਾਈ ਇੱਥੋਂ। ਉਹ ਜਿਹੜੇ ਮਹਾਂਪੁਰਸ਼ ਹੁੰਦੇ ਨੇ ਉਹਨਾਂ ਦਾ ਕਿਸੇ ਚੀਜ਼ ਨਾਲ ਲੇਪ ਹੀ ਨਹੀਂ ਹੁੰਦਾ ਗੁਰਮੁਖ। ਜਿਹੜਾ ਪਦਾਰਥਾਂ ਦਾ ਮੋਹ ਕਰਦਾ ਸਮਝੋ, ਉਹ ਤਾਂ ਗ੍ਰਸਤੀਆਂ ਨਾਲੋਂ ਵੀ ਰੱਜੀ ਆ। ਮੈਨੂੰ ਡਿੰਗੋ ਇਹਦਾ ਘਰ ਬਹੁਤ ਦੂਰ ਆ ਗੁਰਮੁਖ। ਲੀੜੇ ਪਾਲਣੇ ਕੋਈ ਡਿੰਗ ਬਣਾਉਣੇ ਆ ਇੱਥੇ? ਨਾ ਨਾ, ਵਿੰਗਪਣਾ ਦਾ ਤਾਦਵਾ ਜਾਵੇ ਸਾਰੇ ਪਦਾਰਥਾਂ ਤੋਂ ਉੱਚਾ ਹੋਵੇਗਾ, ਨਾਮ ਨਾਲ ਜੁੜੇਗਾ। ਸਰ ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਤੁਹਾਨੂੰ ਇਸ ਦੀ ਇੱਛਾ ਪੁੱਤਰ ਦੀ? ਕਹਿੰਦੀ ਹਾਂ ਮਹਾਰਾਜ ਜੀ, ਹੁਣ ਤਾਂ ਸ਼ਰੀਕ ਵੀ ਮਿਹਣੇ ਮਾਰਦੇ ਨੇ, ਬੇਤਾ ਉਤਰੇ ਨੇ, ਹੁਣ ਵੀ ਬਹੁਤ ਮੇਰੇ ਕੋਲ ਆਉਂਦੇ ਨੇ ਪ੍ਰੇਮੀ। ਕਹਿੰਦੇ ਸਾਨੂੰ ਗੁਆਂਢੀ ਕਹਿੰਦੇ ਉਤਰਾ ਜਾਂਦਾ, ਅੰਦਰ ਵੜ ਜਾਓ ਮੁੰਡਿਓ, ਇਹਦੇ ਮੱਥੇ ਨਾਲ ਲੱਗੋ, ਇੰਨੇ ਮਾੜੇ ਨੇ ਜਿਹਦੇ ਘਰ ਇਲਾਜ ਨੀ ਦੱਸਦੇ। ਇਹ ਵੀ ਕੋਈ ਕਰਮਾਂ ਦਾ ਫਲ ਆ, ਪਿਛਲਾ ਮਾੜੇ ਕਰਮ ਕਰੇ ਹੋਏ ਨੇ, ਹੁਣ ਚੰਗੇ ਕਰਨ ਲੱਗ ਜਾਓ, ਕਣੀ ਮਿਲੇ ਹੀ ਜਾਓ। ਪਾਪਾਂ ਦਾ ਵੀ ਫਲ ਨੀ ਵਸਤੂ ਮਿਲਣ ਦਿੰਦਾ, ਜਦ ਪਾਪ ਕੈਂਸਲ ਹੋ ਜਾਣਗੇ ਵਸ ਮਿਲ ਜਾਵੇ। ਖੈਰ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਤੁਸੀਂ ਪੁੱਤਰ ਦੀ ਦਾਤ ਲੈਣੀ ਹੈ ਨਾ, ਤਾਂ ਫਿਰ ਭਾਈ ਬੁੱਢਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਯਾਨੀ ਗੁਰੂ ਘਰ ਦੀ ਸੇਵਾ ਕਰਦਾ ਹੁੰਦਾ ਹੈ। ਜਿਹੜਾ ਸੇਵਾ ਕਰਦਾ ਗੁਰਮੁਖ, ਉਹਦੇ ਚ ਸ਼ਕਤੀ ਪੈਦਾ ਹੋ ਜਾਂਦੀ ਹੈ, ਗੁਰੂ ਵੀ ਜਾਣਦਾ ਹੁੰਦਾ। ਗੁਰੂ ਉੱਥੇ ਹੀ ਘੱਲੇਗਾ ਜਿੱਥੋਂ ਵਸਤੂ ਮਿਲੇਗੀ, ਜਿੱਥੇ ਵਸਤੂ ਹੀ ਨੀ ਗੁਰੂ ਵੀ ਨੀ ਘੱਲਦਾ ਉੱਥੇ, ਗੁਰੂ ਵੀ ਜਾਣਦਾ ਵੀ ਉੱਥੋਂ ਮਿਲੇਗੀ। ਇੱਕ ਉਹ ਆਪਣੇ ਸਿੱਖ ਦੀ ਵਡਿਆਈ ਕਰਨੀ ਚਾਹੁੰਦਾ, ਪਿਆਰਾ ਨਾ, ਜਿਹਦਾ ਕਿਸੇ ਨਾਲ ਪਿਆਰ ਹੈ ਹਮੇਸ਼ਾ ਚਾਹੁੰਦਾ ਰਹਿੰਦਾ ਵੀ ਇਹਦੀ ਵਡਿਆਈ ਹੋਵੇ। ਇਸ ਤਰ੍ਹਾਂ ਹੁੰਦਾ ਹੈ। ਮਾਤਾ ਨੇ ਕਿਹਾ ਮਹਾਰਾਜ ਸਾਰੀ ਦੁਨੀਆਂ ਥੋਤੋਂ ਬਰੋਸ ਆਉਂਦੀ ਹੈ, ਤੁਸੀਂ ਚਾਰੇ ਪਦਾਰਥ ਦਿੰਦੇ ਹੋ ਦੁਨੀਆਂ ਨੂੰ, ਤੇ ਮੈਨੂੰ ਹੁਣ ਤੁਸੀਂ ਬਾਬੇ ਬੁੱਢੇ ਕੋਲ ਘੱਲਦੇ ਹੋ? ਕਹਿੰਦੇ ਹਾਂ ਉੱਥੇ ਮਿਲੇਗੀ। ਖੈਰ ਮਾਤਾ ਜੀ ਸਾਹੀ ਠਾਰ ਸੀ, ਗੁਰੂ ਸੀ ਗੁਰਮੁਖ, ਬਹੁਤ ਆਪਸੀ ਰਥ ਘੋੜੇ ਇਹੋ ਜਿਹੇ ਪਹੁਣ ਹੁੰਦੇ ਸਨ। ਜਦ ਮਾਤਾ ਨੇ ਰਥ ਜੜਾ ਲਏ, ਹਾਥੀ ਉੱਤੇ ਬਹੁਤ ਜੁਗਾੜ ਹੋਣਾ ਹੀ ਚਾਹੀਦਾ, ਅੱਜ ਕੱਲ ਅਟੀਨ ਜੇ ਹੋਵੇ। ਇਸ ਤਰ੍ਹਾਂ ਮਾਤਾ ਜੀ ਗਏ ਬੀੜ ਕੰਨੇ ਨੂੰ, ਤਾਂ ਉਸ ਟਾਈਮ ਵਿਚ ਜਾਨਵਰ ਬਹੁਤ ਫਿਰਦੇ ਹੁੰਦੇ ਸਨ ਰੋਈਆਂ ਦੇ ਵਿਚ, ਬਹੁਤੇ ਤਾਂ ਮਿਰਗ ਹੁੰਦੇ ਸੀ, ਹਰਨ, ਇਹ ਦਰਵੇਸ਼ ਜਾਨਵਰ ਹੈ, ਇਹ ਕੋਲੇ ਹੀ ਫਿਰੀ ਜਾਂਦੇ ਹੁੰਦੇ ਸਨ, ਕੂੜ ਤੋਂ ਨੱਠ ਜਾਂਦੇ ਜੇ ਨਹੀਂ ਆਪਣਾ ਕੋਲੇ ਫਿਰੀ ਜਾਂਦੇ। ਤਾਂ ਜਦ ਉਹ ਰਥਾਂ ਦਾ ਖੜਕਾ ਹੋਇਆ, ਪਹੀਆਂ ਦਾ ਟੱਲ ਬੰਨੇ ਹੁੰਦੇ ਨੇ ਮੂਹਰੇ, ਪਹੀਆਂ ਦਾ ਛਾਂ ਛਾਂ ਦੀ ਆਵਾਜ਼, ਜਾਨਵਰ ਭੱਜਦੇ, ਖੰਡ ਕੁਮਾਰਦੇ ਸਨ, ਭੜੀ ਜੀ ਨੂੰ ਕਹਿੰਦੇ ਆਪਾਂ, ਨਾਲ ਹੋਰ ਵੀ ਸਿੱਖ ਸਨ ਸੇਵਕ। ਬਾਬਾ ਬੁੱਢਾ ਜੀ ਕਹੇ ਵੀ ਇਹ ਜਾਨਵਰ ਭੱਜੇ ਜਾਂਦੇ ਨੇ, ਕੋਈ ਸ਼ਿਕਾਰੀ ਆ ਗਿਆ? ਕਹਿੰਦੇ ਨਹੀਂ ਮਹਾਰਾਜ ਜੀ, ਸ਼ਿਕਾਰੀ ਤਾਂ ਨੀ ਹੋਇਆ, ਗੁਰੂ ਕੇ ਮਹਿਲ ਆਪ ਕੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਸਾਧ ਸੰਗਤ ਜਿਆਦੇ ਦੀ ਸੁਰਤ ਆਤਮਾ ਦੇ ਵਿਚ ਲਾਏ ਹੋਈ, ਸੋਚਣ ਸ਼ਕਤੀ ਵੀ ਲਾਏ ਹੋਈ ਹੁੰਦੀ ਆ ਉੱਥੇ, ਜਿਹੜੀ ਸੋਚਣ ਸ਼ਕਤੀ ਉਹ ਵੀ ਲੈ ਜਾਂਦੀ, ਇੱਕ ਰਸ ਬਿਰਤੀ ਰਹਿਣੀ ਹੁੰਦੀ ਹੈ, ਜਿਹੀ ਜੀ ਮੂਹਰੇ ਆ ਜਾ ਉਹੀ ਜੀ ਗੱਲ ਕਹਿ ਦੇਣੀ ਆ ਬਸ। ਜਿਸ ਤਰ੍ਹਾਂ ਰਾਮ ਕੋਇਲ ਜੀ ਹੋਏ ਨੇ ਆਪਣੇ, ਬਰਮ ਗਿਆਨੀ ਹੋਏ ਨੇ, ਬਾਬਾ ਬੁੱਢਾ ਦੀ ਬੰਸ ਜੋ ਹੋਏ ਨੇ, ਉਹ ਬਿਰਧ ਹੋ ਗਏ, ਉਹ ਯਾਨੀ ਕਿਸੇ ਦਾ ਬਜ਼ੁਰਗ ਚੜਾਈ ਕਰ ਗਿਆ, ਬਜ਼ੁਰਗ ਫਿਰ ਦੇ ਲੋਕ ਕੁਛ ਕਰਦੇ ਹੁੰਦੇ ਨੇ, ਹੰਗਾਮਾ ਕਹਿੰਦੇ ਨੇ ਉਹਨੂੰ, ਉਹ ਹੰਗਾਮਾ ਕੀਤਾ, ਲੱਡੂ ਜਲੇਬੀਆਂ ਪਕਾਈਆਂ, ਤਾਂ ਉਹ ਥਾਲ ਦੇ ਵਿਚ ਪਾ ਕੇ ਰਾਮ ਕੌਰ ਜੀ ਦੇ ਅੱਗੇ ਲਿਜਾ ਰੱਖੇ। ਰਾਮ ਕੌਰ ਜੀ ਨੇ ਸ਼ਕਲੇ ਬਰਮ ਗਿਆਨੀ ਸਨ, ਉਹ ਸਵਾਦ ਲੱਗੀਆਂ ਜਲੇਬੀਆਂ, ਰੇਖਣੇ ਲੱਗਦੀਆਂ, ਛੱਕ ਕੇ ਕਹਿਣ ਲੱਗੇ ਵੀ ਏਕੜ ਤਾਂ ਰੋਜ਼ ਹੀ ਮਿਲਣੀਆਂ ਚਾਹੀਦੀਆਂ ਨੇ ਜਲੇਬੀਆਂ, ਮਰਨੇ ਸ਼ੁਰੂ ਹੋ ਗਏ, ਸੁੱਤੇ ਹੀ ਵਚਨ ਕਰਤਾ ਉਹਨੂੰ, ਦੇਖ ਲਓ। ਪਰ ਇਹ ਕੋਈ ਵਾਸਤਾ ਦੇ ਵਿੱਚ ਹੋਗਾ, ਗੱਲਾਂ ਨਾਲ ਨੀ ਹੋਣਾ ਹੈ ਨਾ। ਤਾਂ ਜਦ ਮਰਨ ਲੱਗੇ, ਉਹ ਕਹਿਣ ਲੱਗੇ ਵੀ ਹੁਣ ਤਾਂ ਇਉਂ ਕਰੋ, ਇੱਕ ਨਿੱਕੇ ਦਾ ਵਿਆਹ ਕਰੋ। ਵਿਆਹ ਕਰਿਆ, ਲੱਡੂ ਜਲੇਬੀਆਂ ਪੱਕਦੀਆਂ ਹੁੰਦੇ ਨੇ ਵਿਆਹ ਨੂੰ, ਤਾਂ ਲਿਜਾ ਕੇ ਜਲੇਬੀਆਂ ਅੱਗੇ ਰੱਖੀਆਂ, ਲੱਡੂ ਛੱਕ ਕੇ ਕਹਿੰਦੇ ਰੋਜ਼ ਇੱਕ ਹੋਵੇ ਫਿਰ ਵਿਆਹ ਹੀ ਹੋਣ ਲੱਗ ਗਏ। ਇਹ ਜਾਣੀ ਦੱਸਿਆ ਵੀ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਸੱਚ ਹੋਵੇ ਕਹਿੰਦੇ। ਇਸ ਤਰ੍ਹਾਂ ਬਾਬਾ ਬੁੱਢਾ ਜੀ ਸੁਤਈ ਕਹਿੰਦੇ ਗੁਰੂ ਕਿਆਂ ਨੂੰ ਕਿੱਧਰ ਭਾਜੜ ਪੈਗੀ, ਕਹਿੰਦੇ ਜਾਨਵਰਾਂ ਨੂੰ ਡਰਾਉਂਦੇ ਨੇ ਆ ਕੇ ਇੱਥੇ। ਕੱਲ ਮਾਤਾ ਨੂੰ ਕਿਸੇ ਸਿੱਖ ਨੇ ਕਿਹਾ, ਮਾਤਾ ਜੀ ਉਹ ਪਤਾ ਵੀ ਸਿੱਖਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਬਈ ਜੋ ਬਾਬੇ ਬੁੱਢੇ ਦਾ ਬਚਨ ਹੋਊਗਾ ਉਹ ਸੱਤ ਹੋਵੇਗਾ, ਚਾਹੇ ਕਿਹਾ ਜਾ ਕਰਦੇ। ਜਿਸ ਤਰ੍ਹਾਂ ਹੋਤੀ ਵਰਨਾਣ ਵਾਲੇ ਬਾਬਾ ਕਰਮ ਸਿੰਘ ਮਹਾਰਾਜ ਜੀ ਹੋਏ ਨੇ, ਹੋਏ ਤਾਂ ਸਾਰੇ ਹੀ ਨੇ ਉਹ, ਪਰ ਉਹ ਪਛਾਣੀ ਇਲਾਕਾ ਹੋਣ ਕਰਕੇ ਉਹਨਾਂ ਦਾ ਪ੍ਰਭਾਵ ਉੱਥੇ, ਕਿਉਂ ਲੋਕ ਐਸੇ ਨੇ ਮੰਨਦੇ ਨੀ ਬਿਨਾਂ ਸਿਰ ਚ ਪਈ ਤੇ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਂਦੇ ਠੱਗਾਂ ਦੇ ਘਰ, ਫਿਰ ਉੱਥੇ ਉਹੋ ਜਿਹਾ ਹੀ ਵਰਤਾਉ ਕਰਦੇ ਸਨ, ਤਦ ਜਾ ਕੇ ਉਹ ਲੋਟ ਆਉਂਦੇ ਸਨ। ਜਾਣੀਏ ਸਾਰੇ ਉੱਧਰ ਪਠਾਣੀ ਇਲਾਕੇ ਦੇ ਵਿੱਚ ਇਹ ਪਤਾ ਸੀ ਪਠਾਣਾਂ ਨੂੰ ਵੀ, ਹੋਰ ਹਿੰਦੂਆਂ ਨੂੰ ਤਾਂ ਹੋਣਾ ਹੀ ਹੈ, ਵੀ ਬਾਬਾ ਕਰਮ ਸਿੰਘ ਮਹਾਰਾਜ ਜੀ ਜੇ ਸੁਤੇ ਵੀ ਬਚਨ ਕਰ ਦੇਣਗੇ ਸੱਚਾ ਹੋਊਗਾ। ਝੂਠ ਹੈ ਹੀ ਨਹੀਂ ਸੀ ਉੱਥੇ, ਝੂਠ ਬਿਰਤੀ ਹੋਈ ਨਾ ਰਹੀ ਗੁਰਮੁਖ ਉੱਥੇ, ਫਿਰ ਝੂਠ ਕਿੱਥੇ ਹੈ? ਬਿਰਤੀਆਂ ਨੇ ਇੱਕ ਝੂਠੀ ਹੈ ਇੱਕ ਸੱਚੀ ਹੈ। ਸੱਚਾ ਉਹ ਹੈ ਜਿਹੜਾ ਆਤਮਵਾਦੀ ਹੈ, ਝੂਠਾ ਜਿਹੜਾ ਪਦਾਰਥਵਾਦੀ ਹੈ, ਬਸ ਦੋ ਹੀ ਗੱਲਾਂ ਨੇ। ਮਾਤਾ ਮੁੜਿਆ ਹੀ ਨਾਰਾਜ਼ ਹੋ ਗਈ। ਸ਼ਾਮ ਨੂੰ ਮਹਾਰਾਜ ਦੇ ਚਰਨਾਂ ਚ ਪਹੁੰਚੀ। ਮਹਾਰਾਜ ਕਹਿੰਦੇ ਘਰ ਵਾਲਿਓ ਗਏ ਸੋ, ਕਿਵੇਂ ਹੋਇਆ? ਕਹਿਣ ਲੱਗੀ ਮਹਾਰਾਜ ਜੀ ਸ਼ਰਾਪ ਦੇ ਦਿੱਤਾ ਸ਼ਰਾਪ। ਮਹਾਰਾਜ ਨੇ ਪੁੱਛਿਆ ਵੀ ਜਾਣਦਾ ਤੁਹਾਡਾ ਕਿਵੇਂ ਢੰਗ ਸੀ ਜਲ ਗਏ ਸੀ? ਸਾਰਾ ਦੱਸਿਆ ਵੀ ਇਸ ਤਰ੍ਹਾਂ ਰੱਥ ਗੱਡੀਆਂ ਹਾਥੀ ਘੋੜੇ। ਮਹਾਰਾਜ ਕਹਿਣ ਲੱਗੇ ਵੀ ਮਹਾਂਪੁਰਸ਼ਾਂ ਕੋਲ ਆਪਣੀ ਸ਼ੋਧ ਖਾਣ ਨਹੀਂ ਜਾਈਦਾ, ਬਹੁਤ ਦੁਨੀਆਂ ਤਾਂ ਮਹਾਤਮਾ ਕੋਲ ਸ਼ੋਧ ਖਾਣ ਆਉਂਦੀ ਆ, ਮੜ ਜਾ ਟੀਨ ਜਾ ਲੈ ਲਿਆ, ਬਹੁਤ ਫਿਰ ਆਪਰੇ ਆਉਂਦੇ ਨੇ ਆਪਰੇ, ਹਨੀ ਕੀ ਬਣ ਗਏ ਸੀ? ਕਹਿੰਦੇ ਨਹੀਂ, ਮਹਾਂਪੁਰਸ਼ਾਂ ਦਾ ਨਿਮਰਤਾ ਨਾਲ ਜਾਣਾ ਚਾਹੀਦਾ ਗੁਰਮੁਖੋ, ਕਿ ਉਹਨਾਂ ਦੀ ਬਿਰਤੀ ਪਦਾਰਥਾ ਕਾਰਨੀ ਹੁੰਦੀ ਹੈ, ਤੁਸੀਂ ਉਹਨਾਂ ਨੂੰ ਪਦਾਰਥ ਨਾਲ ਭਰਮਾਉਣਾ ਚਾਹੁੰਦੇ ਹੋ? ਨਹੀਂ, ਉਹ ਤਾਂ ਪ੍ਰੇਮ ਦੇ ਅਧੀਨ ਹੋਣਗੇ ਜਦ ਹੋਣਗੇ, ਠੀਕ ਹੈ, ਪਦਾਰਥ ਬੜਾ ਲਵ ਅਨੁਸਾਰ ਮਿਲ ਗਏ, ਕੋਈ ਮਾੜੀ ਗੱਲ ਨਹੀਂ ਹੈ। ਕਹਿਣ ਲੱਗੇ ਇਉਂ ਨਹੀਂ ਸੀ ਜਾਣਾ। ਕਹਿੰਦੇ ਆਪ ਆਪਣੇ ਅਸੀ ਕਣਕ ਧੋ ਕੇ ਸੁਕਾ ਕੇ ਛੋਲੇ ਰਲਾ ਕੇ ਮਿੱਸੇ ਪ੍ਰਸ਼ਾਦੇ ਪਕਾ ਕੇ ਲੱਸੀ ਰਿੜਕ ਕੇ ਦਹੀਂ ਗੱਠੇ, ਇਹ ਜੀ ਚੀਜ਼ ਆਪ ਕੁੰਡਲੀ ਭਰ ਕੇ ਲੱਸੀ ਦੀ, ਉਹ ਜਿਮੀਦਾਰ ਸਿੱਖ ਸਾਧ ਹੈ, ਉਹ ਪਦਾਰਥਾਂ ਦਾ ਭੁੱਖਾ ਨਹੀਂ ਹੈ। ਨੀਵਾਂ ਲਿਜਾਓ ਫੇਰ ਦੇਖੋ। ਘਰ ਮਾਤਾ ਸਾਰੀ ਰਾਤ ਨੀ ਸੁੱਤੀ ਸੀ। ਇੱਕ ਦੋ ਦਾਸੀਆਂ ਲੈ ਗਏ ਉਹ ਨਾਲ, ਆਪ ਸਿਰ ਤੇ ਚੱਕ ਲਿਆ। ਉਹ ਕੋਈ ਭੁੱਲਿਆ ਹੋਇਆ ਨੀ ਕਹਾਂ ਜਿਹੜਾ ਖੰਡ ਕੁਮਾਰਦਾ ਸੀ, ਤਾਂ ਚਲੇ ਜਾਂਦੇ ਨੇ। ਦੂਰੋਂ ਦੇਖਿਆ ਬਾਬੇ ਬੁੱਢੇ ਨੂੰ ਵੀ ਮਾਤਾ ਜੀ ਆ ਰਹੇ ਨੇ, ਭੱਜ ਕੇ ਜਾ ਕੇ ਨਮਸਕਾਰ ਕਰੀ, ਉਹ ਕੁੰਡਲੀ ਮਾਤਾ ਦੇ ਸਿਰ ਤੋਂ ਲਾ ਕੇ ਆਪਣੇ ਹੱਥਾਂ ਤੇ ਰੱਖ ਲਈ। ਕਹਿਣ ਲੱਗੇ ਮਾਤਾ ਜੀ, ਪੁੱਤਰਾਂ ਦਾ ਖਿਆਲ ਮਾਤਾ ਨੂੰ ਹੀ ਹੁੰਦਾ ਹੈ, ਮੈਨੂੰ ਬਹੁਤ ਭੁੱਖ ਲੱਗੀ ਹੋਈ ਜੀ, ਅੱਜ ਚੰਗਾ ਕਰਿਆ ਤੁਸੀਂ ਪ੍ਰਸ਼ਾਦਾ ਲਾਇਆ ਹੈ। ਖੈਰ ਕੰਬਲੀ ਵਿਛਾਤੀ, ਮਾਤਾ ਜੀ ਬੈਠ ਗਏ। ਹੁਣ ਬਾਬੇ ਬੁੱਢੇ ਨੇ ਪ੍ਰਸ਼ਾਦੇ ਪੱਟ ਤੇ ਰੱਖ ਲਏ, ਜਿਵੇਂ ਜਿਮੀਦਾਰ ਹਲਵਾਉਂਦੇ ਰੱਖਦੇ ਹੁੰਦੇ ਆ, ਤੇ ਗੱਠਾ ਕੱਢਿਆ, ਗੱਠੇ ਦੇ ਪੱਤ ਲਾ ਕੇ ਫਿਰ ਭੰਨਣ ਲੱਗੇ ਛੇੜੀਆਂ ਦੇ ਵਿੱਚ ਲੈ ਕੇ। ਸੁਤੇ ਹੀ ਨਾਲੇ ਗੱਠਾ ਭੰਨਦੇ ਨੇ, ਨਾਲੇ ਆਵਾਜ਼ ਹੀ ਆਉਂਦੀ ਅੰਦਰੋਂ ਆਤਮਾ ਦੀ, ਐ ਮਾਤਾ ਇਹੋ ਜਿਹਾ ਸਾਹਿਬਜ਼ਾਦਾ ਪੈਦਾ ਹੋਵੇਗਾ, ਦੁਸ਼ਮਣਾਂ ਦੇ ਹੰਕਾਰੀਆਂ ਦੇ ਐ ਸਿਰ ਭੰਨੇਗਾ, ਹੋ ਇੱਕ ਇੰਚਕ ਮੈਂ ਗੱਠਾ ਭੰਨਦਾ। ਮਾਤਾ ਖੁਸ਼ ਹੈ ਗੁਰਮੁਖ, ਉਹ ਬਾਬੇ ਬੁੱਢੇ ਦੇ ਵਰ ਦੇ ਨਾਲ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਫਿਰ ਗੁਰੂ ਕੀ ਡਰੋਲੀ ਉਤਾਰ ਹੋਇਆ ਸੀ ਗੁਰਮੁਖ। ਉਹ ਜਿਹੜਾ ਸ਼ਰਾਬ ਸੀ ਉਹ ਵੀ ਮਹਾਰਾਜ ਨੇ ਸਿਰ ਮੱਥੇ ਮੰਨਿਆ। ਤੁਸੀਂ ਕਿਸੇ ਨੂੰ ਮਾੜੀ ਜੀ ਗੱਲ ਕਹਿ ਦੋ, ਦੇਖ ਲਓ ਫਿਰ ਛੇੜ ਕੇ ਉਹਨੂੰ, ਭਾਵੇਂ ਸੰਤ ਹੀ ਹੋਵੇ, ਭਾਵੇਂ ਸੰਤ ਹੀ ਹੋਵੇ, ਤੁਸੀਂ ਮਾੜੀ ਜੀ ਗੱਲ ਕਹਿ ਕੇ ਤਾਂ ਦੇਖੋ ਉਸਨੂੰ, ਤੁਹਾਨੂੰ ਲੱਗ ਜੂ ਪਤਾ ਨਾਲੇ। ਇੱਕੋ ਹੀ ਮਹਾਤਮਾ ਸੀ, ਉਹਦਾ ਨਾਮ ਸੀਗਾ ਸ਼ਾਂਤੀ ਸ਼ਾਂਤੀ ਦਾਸ ਇਹ ਦਾਸ ਹੁੰਦੇ ਨੇ ਜਿਹੜੇ ਹੁੰਦੇ ਨੇ ਉਦਾਸੀ ਜਾਂ ਸੰਨਿਆਸੀ ਇਹ ਦਾਸ ਕਹਿੰਦੇ ਨੇ ਤਾਂ ਇੱਕ ਆ ਗਿਆ ਬੰਦਾ ਉਹਨੇ ਦੇਖਿਆ ਵੀ ਮਹਾਤਮਾ ਨੂੰ ਪਰਖ ਕੇ ਦੇਖੀਏ ਗੱਲਾਂ ਕਰ ਗਿਆ ਉਹ ਸ਼ਾਂਤੀ ਦਾਸ ਜੀ ਇਹ ਉਹਨੂੰ ਕਹਿਣ ਲੱਗ ਗਿਆ ਕਹੀ ਗਿਆ ਸੁਣੀ ਗਿਆ ਜਾਂ ਬਹੁਤੀ ਗੱਲ ਕਿਸੇ ਨੂੰ ਇੱਕ ਗੱਲ ਕਹੋ ਨਾ ਜੇ ਤਾਂ ਉਹਦੇ ਅੰਦਰ ਸ਼ਾਂਤੀ ਹੈਗੀ ਵੇਟਾ ਬੈਠਾ ਰਹੂਗਾ ਨਹੀਂ ਕੁਛ ਨਾ ਕੁਛ ਗੜਬੜ ਹੋਊਗੀ ਅੰਦਰ ਵੀ ਇਹ ਖਾਈ ਜਾਂਦਾ ਮੈਨੂੰ ਜਦ ਉਹ ਕਹੀ ਗਿਆ ਉਹ ਧੂਹਾਂ ਲਾਈ ਬੈਠਾ ਤੇ ਚੱਕ ਚੋੜਾ ਦੇ ਮਗਰ ਭੱਜ ਲਿਆ ਕਹਿੰਦਾ ਮੈਂ ਤਾਂ ਸੁਣਿਆ ਤੀ ਸ਼ਾਂਤੀ ਦਾਸ ਹੈ ਤੂੰ ਤਾਂ ਭਾਂਬੜ ਦਾਸ ਹੈ ਦੇਖ ਲਿਆ ਬਹੁਤ ਜਿਹੜੀ ਇਹ ਜਨਮ ਸ਼ਕਤੀ ਹੁੰਦੀ ਹੈ ਇਹ ਗੁਰੂਆਂ ਜਾਂ ਮਹਾਂਪੁਰਸ਼ਾਂ ਦੇ ਵਿੱਚ ਹੁੰਦੀ ਹੈ ਗੁਰਮੁਖੋ ਮਹਾਂਪੁਰਸ਼ਾਂ ਨੂੰ ਬਹੁਤ ਦੁਨੀਆਂ ਵੱਧ ਘੱਟ ਬੋਲਦੀ ਹੈ ਉਹ ਨੀ ਪ੍ਰਵਾਹ ਕਰਦੇ ਬਸ ਜਿਸ ਤਰ੍ਹਾਂ ਸੱਜੂ ਭਗਤ ਹੋਇਆ ਉਹ ਲਾਹੌਰ ਚ ਹੋਇਆ ਤੇ ਬੱਚੇ ਪੜ੍ਹਦੇ ਹੁੰਦੇ ਸਨ ਉਹਦੇ ਕੋਲ ਆ ਜਿਵੇਂ ਸੇਠ ਲੋਕ ਨੇ ਆਪਣੀਆਂ ਦਿਖਾਲਦੇ ਨੇ ਮਾਇਆ ਗਹਿਣੇ ਪਾ ਕੇ ਮੁੰਡਾ ਛੱਡਿਆ ਆ ਸਾਹੂਕਾਰ ਉੱਤੇ ਤਾਂ ਸੱਜੂ ਭਗਤ ਨੇ ਸ਼ਾਮ ਹੋਈ ਉਹਨੇ ਦੇਖਿਆ ਵੀ ਮੁੰਡਾ ਬੱਚਾ 4 ਸਾਲ ਦਾ ਗਹਿਣੇ ਬਹੁਤ ਪਾਏ ਨੇ ਕੀਮਤੀ ਜੇ ਕਿਸੇ ਨੇ ਗਹਿਣੇ ਲਾ ਲੈਣਾ ਬੱਚੇ ਨੂੰ ਮਾਰ ਦੇਗਾ ਤੇ ਸਾਤੋਂ ਬੱਚਾ ਮੰਗਣਗੇ ਵੀ ਤੁਹਾਡੇ ਕੋਲ ਪੜ੍ਹਨ ਗਿਆ ਸੀ ਭਗਤ ਜੀ ਨੇ ਗਹਿਣੇ ਲਾ ਕੇ ਮਾਲ ਦੇ ਵਿੱਚ ਬੰਨ ਕੇ ਲਵਾਰੀ ਚ ਰੱਖ ਦਿੱਤੇ ਬੱਚਾ ਚਲਿਆ ਗਿਆ ਘਰ ਚਲਿਆ ਗਿਆ ਜਾ ਕੇ ਮਾਤਾ ਨੇ ਮੂੰਹਾਂ ਪੂੰਜਾ ਪੁੱਛਣ ਲੱਗੀ ਪੁੱਤਰ ਗਹਿਣੇ ਕਿੱਥੇ ਨੇ ਉਹਨੂੰ ਕੀ ਪਤਾ ਸੀ 4 ਸਾਲ ਦਾ ਬੱਚਾ ਕਹਿਣ ਗਿਆ ਮਾਤਾ ਉਹਦਾ ਸੱਜੂ ਭਗਤ ਨੇ ਲਾ ਲੇ ਆਫਰ ਗਈ ਉਹਦਾ ਆਫਰ ਗਈ ਜਦੇ ਹੀ ਘਰ ਚੋਂ ਨਿਕਲ ਕੇ ਗੁਆਂਢਣ ਨੇ ਜਾ ਕੇ ਕਹਿੰਦੀ ਲੈ ਦੇਖ ਲਓ ਕੁੜੇ ਕਹਿੰਦੇ ਸੱਜੂ ਭਗਤ ਆ ਮੇਰੇ ਪੁੱਤਰ ਦੇ ਉਹਨੇ ਗਹਿਣੇ ਹੀ ਲਾ ਲੇ ਦੇਖਿਆ ਨੀ ਕੁਛ ਸੁਣਿਆ ਨੀ ਪਾਲਿਆ ਨੀ ਲੈ ਦੇਖੋ ਹੈ ਭੇਡਾਚਾਰ ਲੋਕਾਂ ਨੇ ਇੱਥੇ ਮਾੜਾ ਜਿਹਾ ਕੋਈ ਗੱਲ ਕਰਦਾ ਹੋਵੇ ਬਾ ਫਿਰ ਚੜਾ ਦੇਣਗੇ ਸਮਾਨ ਜਦੇ ਜਿਸ ਤਰ੍ਹਾਂ ਇੱਕ ਗੱਲ ਜੇਕਰ ਆ ਟਾਈਮ ਦਾ ਇਹ ਰਵਿਦਾਸ ਵਾਲੇ ਇੱਧਰ ਮਹਾਤਮਾ ਜੀ ਇੱਧਰ ਸੰਨਿਆਸੀ ਸਨ ਉਹ ਜਲੰਧਰ ਕੰਨੀ ਉਹ ਕਿਤੇ ਕਾਰ ਚ ਚੜੇ ਜਾਂਦੇ ਸਨ ਕਾਰ ਬੱਸ ਹੇਠਾਂ ਵੜ ਗਈ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਲੋਕ ਗੱਲਾਂ ਗਾਹਾਂ ਤੇ ਗਾਹਾਂ ਗਾਹਾਂ ਗੱਲਾਂ ਆ ਗਈਆਂ ਇੱਧਰ ਅੱਜ ਤੇ ਛੰਨਾ ਪਿੰਡ ਆਪਣੇ ਕੋਟਲੇ ਨੂੰ ਛੜਕ ਜਾਂਦੀ ਹੈ ਉੱਥੇ 3-4 ਆਦਮੀ ਖੜੇ ਗੱਲਾਂ ਕਰਨ ਵੀ ਸੰਤ ਐਕਸੀਡੈਂਟ ਹੋ ਗਏ ਚੜਾਈ ਕਰ ਗਏ ਉਹ ਗਗਲਾ ਕੁਮਾਰ ਗਦੇ ਲਈ ਜਾਂਦਾ ਸੀ ਉਹ ਤਾਂ ਗਦਿਆ ਜੇ ਸੁਰਤੀ ਹੋਣੀ ਹੈ ਉਹਨੇ ਸੁਣ ਲਿਆ ਉਹ ਜਾ ਕੇ ਪਿੰਡ ਕਹਿੰਦਾ ਰਾੜੇ ਵਾਲੇ ਸੰਤ ਐਕਸੀਡੈਂਟ ਹੋ ਕੇ ਮਰ ਗਏ ਲੈ ਸੁਣ ਲਓ ਦੇਖ ਲਿਆ ਸਾਰੇ ਪਿੰਡਾਂ ਦੇ ਲੋਕ ਟਰਾਲੀਆਂ ਲੈ ਕੇ ਆ ਗਏ ਮਹਾਰਾਜ ਜੀ ਹਾਪੜ ਚਲੇ ਗਏ ਸੀ ਆਪਣੀ ਮੌਤ ਦੇ ਵਿੱਚ ਮਹਾਰਾਜ ਜੀ ਚਲੇ ਜਾਂਦੇ ਹੁੰਦੇ ਸਨ ਜਾਂ ਉੱਥੇ ਜਾ ਕੇ ਦਮ ਲੈਂਦੇ ਤੇ ਲੋਕ ਨੀ ਟਿਕਣ ਦਿੰਦੇ ਜੀ ਤੇ ਮੇਰੇ ਕੋਲ ਬੰਦਾ ਆਇਆ ਸੀ ਮਹਾਰਾਜ ਜੀ ਉੱਥੇ ਕੁਰਸੀ ਲੱਗੀ ਹੋਈ ਆ ਛੋਟੇ ਮਹਾਰਾਜ ਕੋ ਉੱਥੇ ਨਾ ਮਾਰ ਕੇ ਕੱਟ ਹੋ ਗਿਆ ਜੀ ਮੈਂ ਖੁਦ ਤੇ ਜਾ ਕੇ ਬੈਠ ਜਾਂਦਾ ਹੁੰਦਾ ਸੀ ਤੇ ਮੇਰੇ ਕੋਲ ਬੰਦਾ ਘੱਲਿਆ ਮਹਾਰਾਜ ਛੋਟਿਆਂ ਨੇ ਵੀ ਜਾ ਜਥੇਦਾਰ ਨੂੰ ਸੱਦ ਕੇ ਲਿਆ ਖੁਦ ਤੋਂ ਮੈਨੂੰ ਕਹਿੰਦੇ ਵੀ ਆਹ ਗੱਲ ਸੁਣਿਆ ਤੂੰ ਹਾਪੜ ਨੂੰ ਜਾ ਮਗਾ ਮਹਾਰਾਜ ਜੀ ਮੇਰੇ ਕੋਲ ਤਾਂ ਹੁਣ ਆਦਮੀ ਆਇਆ ਮਹਾਰਾਜ ਜੀ ਤਾਂ ਹਾਪੜ ਕੁਰਸੀ ਲੱਗੀ ਹੋਈ ਹੈ ਲੈ ਇਹੋ ਜਿਹੇ ਨੇ ਲੋਕ ਸੁਣਨਾ ਨੀ ਕੁਛ ਬਾਤ ਆ ਨੀ ਐਵੇਂ ਹੀ ਉਹ ਬੁੜੀ ਨੇ ਜਾ ਕੇ ਜਿਉਂ ਰੌਲਾ ਪੈਣ ਲੱਗਿਆ ਸਾਰੇ ਸ਼ਹਿਰ ਦੇ ਵਿੱਚ ਉਹ ਕਾਹਦਾ ਸੱਜੂ ਭਗਤ ਹੈ ਉਹਦਾ ਨਿਆਣਿਆਂ ਦੇ ਗਹਿਣੇ ਲਾਉਣ ਲੱਗ ਗਿਆ ਤਾਂ ਸਵੇਰ ਹੋਈ ਉਹ ਸੇਠ ਮੁੰਡੇ ਨੂੰ ਲੈ ਕੇ ਗਿਆ ਜਾ ਕੇ ਜਦ ਗਿਆ ਸੱਜੂ ਭਗਤ ਕਹਿੰਦਾ ਉਰੇ ਆ ਵੀ ਸੇਠ ਆ ਚੱਕ ਕਹਿੰਦਾ ਗਹਿਣੇ ਆਪਣੇ ਜੇ ਮੁੰਡਾ ਪੜਾਉਣਾ ਤਾਂ ਗਹਿਣੇ ਪਾ ਕੇ ਨਾ ਕੱਲਿਓ ਨਹੀਂ ਆਪਣੇ ਨੂੰ ਲੈ ਜਾ ਕਰ ਕਹਿੰਦਾ ਕੱਲ ਜੇ ਮੈਂ ਇਸਦੇ ਗਹਿਣੇ ਨਾ ਲਾਉਂਦਾ ਦੇਖੋ ਕੋਈ ਮੁੰਡਾ ਮਾਰ ਦਿੰਦਾ ਤੁਹਾਡਾ ਅੱਜ ਕੱਲ ਦੁਨੀਆਂ ਗੀਚਿਆਂ ਚੋਂ ਕੱਢ ਲੈਂਦੀ ਹੈ ਪੈਸੇ ਗਰੂ ਉਹਨੇ ਆ ਕੇ ਕਾਲੀ ਨੂੰ ਦੱਸਿਆ ਵੀ ਆਪਣੇ ਮੁੰਡੇ ਦੀ ਤਾਂ ਭਗਤ ਨੇ ਜਾਨ ਵਜਾਤੀ ਨੇ ਅੱਜ ਰਹਿਣਾ ਨੀ ਸੀ ਫਿਰ ਭੱਜ ਲਈ ਭੱਜਣ ਨੂੰ ਬੜੀਆਂ ਤਿਆਰ ਰਹਿੰਦੀਆਂ ਨੇ ਫਿਰ ਲਾਗੀ ਜਾ ਕੇ ਵੇਰਾ ਤਾਂ ਬਹੁਤ ਸੱਜੂ ਭਗਤ ਕਾਹਦਾ ਉਹ ਤਾਂ ਰੱਬ ਹੈ ਲੈ ਕੱਲ ਰੱਬ ਨੀ ਸੀਗਾ ਆਹ ਕੰਮ ਆਪਣੀ ਸ਼ਾਂਤੀ ਆਪਾਂ ਨੂੰ ਕਿੱਥੇ ਆ ਜਾਊ ਗੁਰਮੁਖ ਜਿੱਥੇ ਰੱਬ ਨੇ ਚਾਹ ਗਿਆ ਉੱਥੇ ਦਾ ਸਭ ਕੁਛ ਮਿਲ ਜਾਣਾ। ਬਸ ਫਿਰ ਉਸ ਤੋਂ ਹੋਣ ਲੱਗ ਗਈ ਸਾਰੇ ਸ਼ਹਿਰ ਦੇ ਵਿੱਚ ਕੋਈ ਪ੍ਰੇਮੀ ਆ ਸੱਜੂ ਵਗਦੇ ਬੈਠੇ, ਕਹਿੰਦੇ ਮਹਾਰਾਜ ਕੱਲ ਤੁਹਾਡੀ ਸਾਰੇ ਸ਼ਹਿਰ ਚ ਨਿੰਦਿਆ ਹੁੰਦੀ ਸੀ, ਅੱਜ ਉਸ ਹੁੰਦੀ ਸੀ ਉੱਥੇ ਮਿੱਟੀ ਪਈ ਸੀ। ਸੱਜੂ ਭਗਤ ਨੇ ਦੋ ਭਰਲੀਆਂ ਮੁੱਠੀਆਂ, ਕਹਿੰਦੇ ਆਹ ਤਾਂ ਨਿੰਦਿਆ ਵਾਲਿਆਂ ਦੇ ਸਿਰ ਚ ਹੋਏ, ਆਹ ਉਸਤਤ ਵਾਲਿਆਂ ਦੇ ਸਿਰ ਤਾਂ ਅਸੀਂ ਕੀ ਲੈਣਾ ਇਹਨਾਂ ਕੋਲੋਂ। ਤਾਂ ਹੀ ਤਾਂ ਦੱਸਿਆ ਉਸਤਤ ਨਿੰਦਿਆ ਦੋਈ ਤਿਆਗੋ, ਖੋਜੋ ਪਦ ਬਹੁਤ ਦੂਰ ਹੈ ਨਿਰਵਾਣ ਪਦ ਹੈ ਜਿਹੜਾ ਪੜੋ ਪ੍ਰੇਮ। ਮਮਤਾ ਨੂੰ ਛੱਡ ਦੇਵੇਗੀ, ਸਮਝੋ ਨਿਰਵਾਣ ਪਦ ਦੇ ਵਿੱਚ ਚਲਿਆ ਗਿਆ। ਜਿੰਨਾ ਚਿਰ ਹੰਗਤਾ ਮਮਤਾ ਰਹੇਗੀ ਦਵੰਦ ਪਦ ਬਣਿਆ ਰਹੇਗਾ। ਬਸ ਹੁਣ ਉਹ ਦਵੰਦ ਪਦ ਤੇ ਗਾਂ ਦੀ ਸੱਜੂ ਭਗਤ ਤਾਂ ਉਹ ਕਹਿਣਗਾ ਨਾ ਤਾਂ ਸਾਨੂੰ ਨਿੰਦਿਆ ਕੁਛ ਕਰ ਸਕਦੀ ਹੈ ਨਾ ਉਸਤਤ ਕੁਛ ਕਰ ਸਕਦੀ ਹੈ। ਇੱਕ ਰਸ ਵਿਰਤੀ ਹੁੰਦੀ ਹੈ ਗੁਰਮੁਖੋ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕੋਈ ਗਿਲਾ ਨਹੀਂ ਕਰਿਆ ਬਾਬੇ ਬੁੱਢੇ ਦੇ ਸ਼ਰਾਪ ਦਾ, ਉਹ ਫਿਰ ਸਫਲਾ ਹੋਇਆ ਗੁਰਮੁਖ। ਜਾਂ ਬੀਬੀ ਬੀਰੀ ਦਾ ਵਿਆਹ ਕਰਨਾ ਸੀ ਉਸ ਟਾਈਮ ਦੇ ਵਿੱਚ ਅੰਮ੍ਰਿਤਸਰ ਸਾਹਿਬ ਛੱਡ ਕੇ ਚਲੇ, ਇਸ ਤਰ੍ਹਾਂ ਜਾਣੀ ਸ਼ਰਾਪ ਸਿਰ ਮੱਥੇ ਤੇ ਮੰਨਿਆ। ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਬਚਨਾਂ ਦੇ ਨਾਲ ਅਵਤਾਰ ਹੋਇਆ ਤਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਲਾਹੌਰ ਚਲੇ ਗਏ। ਮਹਾਰਾਜ ਜੀ ਨੇ ਆਰਡਰ ਕਰ ਦਿੱਤਾ ਵੀ ਜਿਹੜਾ ਪ੍ਰੇਮੀ ਘੋੜੇ ਤੇ ਸ਼ਸਤਰ ਲਿਆਵੇਗਾ ਬਹੁਤ ਖੁਸ਼ ਹੋਵੇਗਾ ਗੁਰੂ। ਗੁਰੂ ਨੂੰ ਖੁਸ਼ ਕਰਨ ਵਾਸਤੇ ਦੁਨੀਆ ਬਹੁਤ ਕੁਛ ਕਰਦੀ ਹੈ, ਗੁਰੂ ਨੂੰ ਖੁਸ਼ ਕਰਨ ਵਾਸਤੇ ਭਾਈ ਦਇਆ ਰਾਮ ਜੀ ਨੇ ਸਰੀਰ ਦੇ ਦਿੱਤਾ ਗੁਰਮੁਖ। ਗੁਰੂ ਕੁਛ ਹੋ ਗਿਆ ਨਾ ਜਿਹਦੇ ਤੇ ਕਹਿੰਦੇ ਸਮਝੋ ਸਭ ਕੁਛ ਹੀ ਮਿਲ ਗਿਆ ਉਸਨੂੰ। ਪੜੋ ਪ੍ਰੇਮ ਨਾਲ ਗੁਰੂ ਕੁਛ ਕਰਨਾ ਔਖਾ। ਕਹਿੰਦੇ ਉਹਨੇ ਸਾਰੀ ਦੁਨੀਆ ਖੁਸ਼ ਕਰ ਲਈ ਕਿਉਂ ਸਾਰੀ ਦੁਨੀਆ ਦੇ ਅੰਦਰ ਗੁਰੂ ਵੱਸਦਾ ਨਾ ਆਪੇ ਖੁਸ਼ ਹੋ ਗਈ ਤਾਂ ਹੀ ਦੱਸਿਆ ਨਾ ਵੀ ਸਾਰੀ ਦੁਨੀਆ ਵੱਸ ਕਰਨੀ ਬਹੁਤ ਮੁਸ਼ਕਲ ਹੈ ਪਰ ਹੋ ਜਾਂਦੀ ਹੈ ਦੱਸਿਆ ਆਪ ਸਵਾਰੇ ਮੈਂ ਮਿਲਾਂ ਜਾਂ ਤੂੰ ਆਪਣੇ ਆਪ ਨੂੰ ਸਮਾਰ ਕੀ ਮੇਰੇ ਚ ਭੇਦ ਹੋ ਜਾਵੇਗਾ ਮੈਂ ਮਿਲਿਆ ਸੁਖ ਹੋਏ ਉੱਥੇ ਦਾ ਦੁੱਖ ਹੈ ਹੀ ਨਹੀਂ ਫਿਰ ਜੇ ਤੂੰ ਮੇਰਾ ਹੋ ਰਹੇ ਪਰਮੇਸ਼ਰ ਦਾ ਬਣ ਜਾ ਤੂੰ ਬਣ ਜਾ ਪਰਮੇਸ਼ਰ ਦਾ ਸਾਰੀ ਦੁਨੀਆਂ ਤੇਰੇ ਪਿੱਛੇ ਭੱਜੀ ਫਿਰੇਗੀ ਸਭ ਜੱਗ ਤੇਰਾ ਹੋਏ ਪੜੋ ਪਰੇ ਨਾਲ
ਪਿਆਰੇ ਜੇ ਤੂੰ ਸਾਹਿਬ ਦਾ ਬਣ ਜੇ ਸਭ ਜੱਗ ਤੇਰਾ ਹੋ ਜੂਗਾ ਜੇ ਤੂੰ ਸਾਹਿਬ ਦਾ ਬਣ ਜੇ ਸਭ ਜੱਗ ਤੇਰਾ ਹੋ ਜੂਗਾ ਤੇਰਾ ਹੋ ਜੂਗਾ ਸਭ ਜੱਗ ਤੇਰਾ ਹੋ ਜੂਗਾ
ਖੁਸ਼ ਕਰਨ ਵਾਸਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਐਲਾਨ ਕਰ ਦਿੱਤਾ ਵੀ ਸਿੱਖਾਂ ਪ੍ਰਤੀ ਜਿਹੜਾ ਸਿੱਖ ਘੋੜੇ ਔਰ ਸ਼ਸਤਰ ਲੈ ਕੇ ਆਵੇਗਾ ਬਹੁਤ ਖੁਸ਼ੀ ਹੋਵੇਗੀ ਉਸ ਸਿੱਖ ਉੱਤੇ। ਅਰਾਕ ਅਰਾਨ ਕਾਬਲ ਇਧਰਲੇ ਘੋੜੇ ਮੰਨੇ ਹੁੰਦੇ ਸਨ ਗੁਰੂ। ਇੱਕ ਸਿੱਖ ਨੇ 1,25,000 ਦਾ ਘੋੜਾ ਲਿਆ ਉਸ ਟਾਈਮ ਦੇ ਵਿੱਚ, ਹੁਣ ਇਸ ਟਾਈਮ ਦੇ ਵਿੱਚ ਉਹ 1 ਕਰੋੜ ਦਾ ਹੋਵੇਗਾ ਘੋੜਾ। ਘੋੜਾ ਲੈ ਕੇ ਉੱਤੇ ਲੀਰਾਂ ਲੂਰਾਂ ਦੀ ਪਾ ਕੇ ਜੁੱਲੀ ਚ ਵੀ ਦੇਖ ਨਾ ਲਵੇ ਕੋਈ, ਤੇ ਬਾਦਸ਼ਾਹਾਂ ਦੇ ਵੀ ਛੱਡੇ ਹੁੰਦੇ ਸਨ ਘੋੜੇ ਖਰੀਦਣ ਵਾਲੇ। ਸਰ ਉਹ ਸਿੱਖ ਘੋੜਾ ਲਈ ਆਉਂਦਾ ਸੀ ਤਾਂ ਸ਼ਾਹੀ ਮੁਲਾਜ਼ਮਾਂ ਨੇ ਘੋੜਾ ਦੇਖ ਲਿਆ, ਉਹਨਾਂ ਦੇ ਵੀ ਰੱਖੇ ਹੁੰਦੇ ਨੇ ਜਿਸ ਤਰ੍ਹਾਂ ਡੰਗਰਾਂ ਨੂੰ ਪਰਖਦੇ ਨੇ ਲੋਕ, ਆ ਮੱਝਾਂ ਨੂੰ ਪਰਖਦੇ ਨੇ ਵੀ ਇਹੋ ਜਿਹਾ ਚੰਮ ਆਏਗਾ, ਇਹੋ ਜਿਹੇ ਦੇ ਸਿੰਘ ਨੇ, ਇੰਨਾ ਹੀ ਦੁੱਧ ਦੇਵੇਗੀ। ਦੇਖ ਕੇ ਹੀ ਦੱਸ ਦਿੰਦੇ ਨਾ, ਰੰਗ ਦੇਖਦੇ ਨੇ। ਘਰ ਉਸਨੇ ਘੋੜਾ ਦੇਖ ਲਿਆ ਵੀ ਇਹ ਤਾਂ ਬਹੁਤ ਕੀਮਤੀ ਘੋੜਾ, ਇਹ ਤਾਂ ਬਾਦਸ਼ਾਹ ਦੇ ਲਾਇਕ ਹੈ। ਸਿੱਖ ਕਹਿੰਦਾ ਭਾਈ ਮੈਂ ਤਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਵਾਸਤੇ ਲਿਆ ਆ, ਜਿਹਦਾ ਰਾਜ ਹੁੰਦਾ ਗੁਰਮੁਖੋ ਹੰਕਾਰ ਹੁੰਦਾ ਉਸਨੂੰ। ਘਰ ਮੱਲੋ ਮਲੀ ਸਿੱਖ ਤੇ ਘੋੜਾ ਖੋਲਿਆ, ਲਿਜਾ ਕੇ ਤਲੇ ਤਵੇਲੇ ਦੇ ਵਿੱਚ ਬੰਨ ਦਿੱਤਾ, ਸ਼ਾਹਜਹਾਂ ਨੂੰ ਘੋੜਾ ਦਿਖਾ ਲਿਆ। ਉਹ ਬਹੁਤ ਹੈਰਾਨ ਹੋ ਗਿਆ ਵੀ ਇਹ ਤਾਂ ਘੋੜਾ ਬਹੁਤ ਵਧੀਆ, ਇਹਦੇ ਤੇ ਸਵਾਰੀ ਕਰਿਆ ਕਰਾਂਗੇ, ਪਰ ਤੇਰੇ ਖਾਤਰ ਨੀ ਆਇਆ, ਜਿਹਦੇ ਖਾਤਰ ਆਇਆ ਉਹ ਹੀ ਸਵਾਰੀ ਕਰੂਗਾ ਇਹਦੇ ਤੇ, ਤੂੰ ਨੀ ਕਰ ਸਕਦਾ ਇਹਦੇ ਤੇ ਸਵਾਰੀ। ਜੋ ਸਿੱਖ ਦੀ ਭਾਵਨਾ ਉਹੀ ਪੂਰੀ ਹੋਵੇਗੀ। ਹਰ ਤਵੇਲੇ ਦੇ ਵਿੱਚ ਘੋੜਾ ਬੰਨ ਦਿੱਤਾ ਲਿਜਾ ਕੇ, 3-4 ਆਦਮੀ ਸੇਵਾ ਤੇ ਲਾ ਤੇ, ਉਹ ਸਿੱਖਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਤੰਬੂ ਲੱਗੇ ਹੋਏ ਸਨ, ਨਮਸਕਾਰ ਕਰੀ ਤਾਂ ਹੀ ਰੋਣ ਲੱਗ ਗਿਆ ਆ ਕੇ, ਛੇਵੇਂ ਪਾਤਸ਼ਾਹ ਮਹਾਰਾਜ ਕਿਉਂ ਭਾਈ ਸਿੱਖਾ ਕੀ ਗੱਲ ਆ ਰੋਣਾ ਤੂੰ? ਕਹਿੰਦਾ ਮਹਾਰਾਜ ਜੀ ਮੇਰੀ ਭੇਟਾ ਤਾਂ ਮੁਸਲਮਾਨਾਂ ਨੇ ਖੋਲੀ। ਕੀ ਭੇਟਾ? ਕਹਿੰਦੇ ਘੋੜਾ ਲਿਆਇਆ ਸੀ ਮੈਂ ਬਹੁਤ ਵਧੀਆ ਆਪਦੀ ਸਵਾਰੀ ਵਾਸਤੇ। ਕਹਿੰਦੇ ਤੇਰਾ ਘੋੜਾ ਸਾਡੇ ਕੋਲ ਆ ਗਿਆ, ਤੂੰ ਰੋ ਨਾ, ਤੂੰ ਰੋ ਨਾ, ਸਾਡੇ ਕੋਲ ਆ ਗਿਆ ਤੇਰਾ ਘੋੜਾ। ਘਰ ਇਸ ਤਰ੍ਹਾਂ ਸਿੱਖ ਉੱਥੇ ਰਹਿਣ ਲੱਗ ਗਿਆ ਤਾਂ ਉਹ ਘੋੜਾ ਜਿਹੜਾ ਤਵੇਲੇ ਚ ਬੰਨਿਆ ਸੀਗਾ ਤਾਂ ਉਹ ਕੱਖ ਖਾਣੋਂ ਹਟ ਗਿਆ ਤੇ ਲੱਤ ਚੱਕ ਲਈ। ਤਾਂ ਜਿਹੜੇ ਹੁੰਦੇ ਨੇ ਸਲੋਤਰੀ ਡੰਗਰਾਂ ਦੇ ਘੋੜਿਆਂ ਦੇ, ਬਹੁਤ ਇਲਾਜ ਕਰਿਆ, ਜਾਣੀ ਇੱਥੇ ਤਾਈ ਪਹੁੰਚ ਗਈ ਇਲਾਜ ਬਿਮਾਰੀ ਹੋ ਗਈ। ਉਹ ਜਿਹੜਾ ਸਲੋਤਰੀ ਸੀ ਉਸਨੇ ਜਿਹੜਾ ਘੋੜਿਆਂ ਦਾ ਬੜਾ ਕੋਈ ਦਰੋਗਾ ਦਰਾਲਾ ਹੁੰਦਾ, ਉਹਨੂੰ ਕਿਹਾ ਬਈ ਇਹ ਘੋੜੇ ਨੂੰ ਹੋ ਗਈ ਬਿਮਾਰੀ, ਅਗਰ ਇਹ ਘੋੜਾ ਤਵੇਲੇ ਦੇ ਵਿੱਚ ਰਿਹਾ ਸਾਰੇ ਘੋੜਿਆਂ ਨੂੰ ਹੋ ਜੂਗੀ, ਛੇਤੀ ਕਰੋ ਇਹਨੂੰ ਤਵੇਲੇ ਚੋਂ ਬਾਹਰ ਕੱਢੋ। ਖੈਰ ਉਸਨੂੰ ਕਾਜੀ ਸੀ ਸ਼ਾਹੀ ਇੱਕ, ਉਹ ਰੋਜ਼ ਆਉਂਦਾ ਸੀ ਰਾਜੇ ਨੂੰ ਕੁਛ ਸੁਣਾਉਂਦਾ ਹੋਣਾ, ਕਲਮੇ ਕਲਮੇ ਜਿਹੜੇ ਹੁੰਦੇ ਨੇ। ਤਾਂ ਉਹ ਰਾਜਾ ਕਹਿਣ ਲੱਗਿਆ ਚਲੋ ਜੇ ਕਿਸੇ ਕੰਮ ਨੀ ਤਾਂ ਕਾਜੀ ਨੂੰ ਦੇ ਦਿਓ, ਜੇ ਬਚ ਰਿਹਾ ਤਾਂ ਇਹ ਕੁਛ, ਬਟਲੂ ਮਰ ਗਿਆ ਤਾਂ ਮਰ ਜਾਣ ਦਿਓ, ਆਪਣਾ ਕਿਹੜਾ ਕੋਈ ਪੈਸਾ ਲੱਗਿਆ। ਖੈਰ ਰੁਸਤਮ ਕਾਜੀ ਨੂੰ ਉਹ ਘੋੜਾ ਫੜਾ ਦਿੱਤਾ, ਸ਼ਾਹੀ ਕਾਜੀ ਹੈ, ਬੜਾ ਸਾਰਾ ਕੁੱਲਾ ਰੱਖਿਆ ਹੋਇਆ, ਸਿਰ ਤੇ ਤਿੱਲੇ ਨਾਲ ਕੱਢਿਆ ਹੋਇਆ, ਬਹੁਤ ਬੜਾ ਖਿਲਕਾ ਪਾਇਆ ਹੋਇਆ, ਬੁੱਚੜਾਂ ਵਰਗੀ ਜੁੱਤੀ ਪਾਈ ਹੋਈ ਹੈ, ਹੋਰ ਇਹ ਕਿਸਮ ਦੀ ਉਹ ਵੀ ਕੱਢੀ ਹੋਈ ਹੈ, ਤਿੱਲੇ ਨਾਲ ਲਿਬਾਸ ਹੁੰਦਾ ਇਹਨਾਂ ਲੋਕਾਂ ਦਾ, ਬੜਾ ਸਾਰਾ ਗਰਾਰਾ ਜਿਹਾ ਪਾਇਆ ਹੋਇਆ, ਉਹ ਘੋੜਾ ਫੜੀ ਆਉਂਦਾ। ਜਾਂ ਦੂਰੋਂ ਸਿੱਖ ਨੇ ਘੋੜਾ ਦੇਖਿਆ ਆਉਂਦਾ, ਭੱਜ ਕੇ ਜਾ ਕੇ ਛੇਵੇਂ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਜੀ ਉਹ ਘੋੜਾ ਕਾਜੀ ਲਈ ਜਾਂਦਾ। ਮਹਾਰਾਜ ਕਹਿੰਦੇ ਇਹਨੂੰ ਰੋਕੋ ਕਾਜੀ ਨੂੰ, ਪੁੱਛੋ ਇਹਨੇ ਮੁੱਲ ਦੇਣਾ ਘੋੜਾ। ਖੈਰ ਸਿੱਖ ਗਏ, ਸਿੱਖਾਂ ਨੇ ਕਿਹਾ ਕਾਜੀ ਸਾਹਿਬ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਘੋੜਾ ਮੰਗਦੇ ਨੇ, ਘੋੜਾ ਵੇਚਣਾ। ਉਹਨੇ ਕਿਹਾ ਵੀ ਸਿੱਖ ਕਮਲੇ ਹੁੰਦੇ ਨੇ ਨਾ ਤਾਂ ਰੁਪਈਏ ਲਾਈਏ, ਉਹ 20 ਕਾਜੀਆਂ ਵਰਗੀ ਇੱਕ ਸਿੱਖ ਦੇ ਵਿੱਚ ਅਕਲ ਹੈ, ਆਪਾਂ ਹੀ ਫਿਰਦਾ ਕੁੱਲਾ ਜਿਹਾ ਬੰਨ ਕੇ ਸਿਰ ਤੇ, ਸ਼ਰੀਰੀ ਆਦਮੀ ਧਾਕ ਦੀ ਕੱਖ ਦੀ ਨੀ ਹੁੰਦੀ, ਬਸ ਵੀ ਇਹਨਾਂ ਦੇ ਰੁਪਈਏ ਲਾਈਏ। ਕਹਿਣ ਲੱਗੇ ਕਿੰਨੇ ਕੁ ਨੂੰ ਦੇ ਦੇਗਾ? ਘਰ ਕਰਦਿਆਂ ਕਰਾਉਂਦਿਆਂ 10,000 ਕਹਿੰਦਾ ਲਊਂਗਾ। ਮਹਾਰਾਜ ਕਹਿੰਦੇ ਲੈ ਉਹ ਘੋੜਾ, 10,000 ਦੇ ਦਾਂਗੇ। ਕਹਿੰਦਾ ਰੁਪਈਆ ਬਾਬਾ ਬੁੱਢਾ ਜੀ ਕਹਿਣਗਾ ਰੁਪਈਏ ਤੁਹਾਨੂੰ ਦੇ ਦਿਆਂਗੇ ਜਾਂ ਜੋੜ ਮੇਲਾ ਹੋਵੇਗਾ ਨਾ ਫਿਰ ਰੁਪਈਏ ਬਾਹਰੋਂ ਸੰਗਤਾਂ ਆਉਣਗੀਆਂ ਮਾਇਆ ਕਾਜੀ ਸਾਹਿਬ ਜੀ ਅਸੀਂ ਰੱਖਦੇ ਹਾਂ ਤੁਹਾਡੇ ਪੈਸੇ ਦੇ ਦਿਆਂਗੇ ਉਹਨੇ ਕਿਹਾ ਮਰਿਆ ਹੋਇਆ ਚਲੋ ਦੇ ਦੇਣਗੇ ਹੌਲੀ ਹੌਲੀ ਲੈ ਲਾਂਗੇ ਕੋੜਾ ਤਵੇਲੇ ਦੇ ਵਿੱਚ ਆ ਗਿਆ ਜਦ ਕੋੜਾ ਤਵੇਲੇ ਦੇ ਵਿੱਚ ਆ ਕੇ ਬੰਨਿਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਉੱਠੇ ਘਰੋਂ ਜਾ ਕੇ ਘੋੜੀ ਦੀ ਪਿੱਠ ਤੇ ਮਹਾਰਾਜ ਜੀ ਨੇ ਹੱਥ ਰੱਖਿਆ ਚਾਰੇ ਪੈਰ ਘੋੜੇ ਨੇ ਲਾ ਲਏ ਕਹਿੰਦੇ ਕਾਠੀ ਲਿਆਓ ਕਾਠੀ ਲਿਆ ਕੇ ਘੋੜੇ ਤੇ ਪਾਈ ਛੇਵੇਂ ਪਾਤਸ਼ਾਹ ਮਹਾਰਾਜ ਜੀ ਸਵਾਰ ਹੋਏ ਇਉਂ ਚੁੰਗੀਆਂ ਮਾਰਦਾ ਜਿਵੇਂ ਮਿਰਗ ਮਾਰਦੇ ਹੁੰਦੇ ਸਨ ਸਾਰੀ ਸੰਗਤ ਸਿੱਖ ਬਹੁਤ ਬਾਗੋ ਬਾਗ ਹੋ ਗਿਆ ਕਹਿੰਦੇ ਕਿਉਂ ਭਾਈ ਤੇਰੀ ਸੇਵਾ ਹੋ ਗਈ ਪੂਰੀ ਕਹਿੰਦਾ ਹਾਂ ਮਹਾਰਾਜ ਜੀ ਕਹਿੰਦੇ ਜਾ ਤੂੰ ਹੁਣ ਜਨਮ ਮਰਨ ਦੇ ਵਿੱਚ ਨਹੀਂ ਆਵੇਂਗਾ ਇਸ ਤਰ੍ਹਾਂ ਘੋੜਾ ਲੈ ਲਿਆ ਤਾਂ ਕਾਜੀ ਰੋਜ਼ ਲੱਗਦਾ ਸੀ ਉਹਦੇ ਨੂੰ ਸ਼ਾਹੀ ਦਰਬਾਰ ਕਰਨੇ ਨੂੰ ਤਾਂ ਰੋਜ਼ ਦਰਾਂ ਉਰੇ ਖਰਚਾ ਕਰੇ ਬਾਬਾ ਬੁੱਢਾ ਜੀ ਸਾਰਾ ਕਾਰਕੁਨ ਸੀ ਡੇਰੇ ਦਾ ਤੇ ਮਹਾਰਾਜ ਜੀ ਤੰਬੂ ਦੇ ਮੂਹਰੇ ਵੀ ਅੜਕੜੀ ਉਹੀ ਬਹਿੰਦਾ ਸੀ ਬਾਬਾ ਬੁੱਢਾ ਜੀ ਬਹੁਤ ਗੇ ਲਾਉਣਾ ਕਹਿੰਦੇ ਕਾਜੀ ਸਾਹਿਬ ਦੀ ਰੱਖਦੇ ਨੀ ਮਹਾਰਾਜ ਜੀ ਤੇਰੇ ਪੈਸੇ ਫਿਰ ਖਾਲਾ ਚ ਰੋਣ ਤੋਂ ਸ਼ਾਹੀ ਕਾਜੀ ਸੀ ਹੰਕਾਰੀ ਸੀ ਆ ਗਿਆ ਬਾਬਾ ਬੁੱਢਾ ਜੀ ਦੁਪਹਿਰ ਦਾ ਟਾਈਮ ਸੀ ਮਹਾਰਾਜ ਜੀ ਫਸਾ ਛੱਕ ਕੇ ਵਿਰਾਜ ਗਏ ਤੇ ਆ ਕੇ ਕਾਜੀ ਨੇ ਤਕਾਜਾ ਵਧਾ ਲਿਆ ਬਾਬੇ ਬੁੱਢੇ ਨਾਲ ਕਹਿਣ ਲੱਗੇ ਵੀ ਪੈਸੇ ਦੇ ਦਿਓ ਤੁਸੀਂ ਬਾਬਾ ਬੁੱਢਾ ਜੀ ਕਹੇ ਪੈਸੇ ਦੇ ਦਾਂਗੇ ਕਾਜੀ ਜੀ ਫਿਕਰ ਨਾ ਕਰੋ ਰੱਖਦੇ ਨੀ ਤੁਹਾਡੇ ਜਦ ਉਹ ਕਰਦੇ ਆ ਕਰਾਉਂਦੇ ਆ ਉਹ ਕਾਜੀ ਕਹਿਣ ਲੱਗਿਆ ਜੇ ਪੈਸੇ ਦੇਣੇ ਨੇ ਦੇ ਦੋ ਨਹੀਂ ਮੈਂ ਜਮਾਈ ਬਣ ਕੇ ਲੈ ਲੂ ਪੈਸੇ ਉਹ ਕਹਿੰਦਾ ਕਾਜੀ ਬਾਬਾ ਬੁੱਢੇ ਨੇ ਸੁਤੇ ਹੀ ਕਹਿਤਾ ਕਹਿੰਦਾ ਤੇਰੇ ਹੀ ਜਮਾਈ ਨਾ ਬਣ ਜਾਣ ਕਿਤੇ ਤੇਰੇ ਹੀ ਨਾ ਜਮਾਈ ਬਣ ਜਾਣ ਗੁਰਮੁਖੋ ਦੱਸਿਆ ਨਾ ਵੀ ਜਿਹੜੀ ਪਰਮੇਸ਼ਰ ਦੀ ਬੰਦੀ ਹੋਈ ਉਹ ਪਰਮੇਸ਼ਰ ਛਡਾ ਨੀ ਸਕਦਾ ਪੜੋ ਪ੍ਰੇਮ ਨਾਲ ਉਹ ਛਡਾ ਦਿੰਦੇ ਨੇ ਪੜੋ ਪ੍ਰੇਮ
ਮੇਰੀ ਬੰਦੀ ਹੋਈ ਬਸ ਨਾ
ਜੀ ਕਹਿਣ ਲੱਗੇ ਕਾਜੀ ਸਾਹਿਬ ਜੀ ਤੁਸੀਂ ਕਹਿੰਦੇ ਮੈਂ ਜਮਾਈ ਬਣ ਕੇ ਪੈਸੇ ਲੈ ਲਵਾਂਗਾ ਕਦੇ ਤੇਰੇ ਹੀ ਨਾ ਜਮਾਈ ਬਣ ਜਾਣ ਛੇਵੇਂ ਪਾਤਸ਼ਾਹ ਕਾਰੋ ਵੱਧ ਘੱਟ ਬੋਲਦਾ ਬੁੜਬੁੜ ਕਰਦਾ ਤੁਰ ਗਿਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਪਲੰਗ ਤੇ ਬੈਠੇ ਸਨ ਜਦ ਵਾਦ ਵਿਵਾਦ ਬਾਬੇ ਬੁੱਢੇ ਨਾਲ ਹੁੰਦਾ ਸੀ ਸੁਣ ਲਿਆ ਵੀ ਬਾਬੇ ਬੁੱਢੇ ਨੇ ਬਚਨ ਕਰਤਾ ਜਮਾਈ ਬਣਨ ਦਾ ਸ਼ਾਮ ਹੋਈ 4 ਵਜੇ ਮਹਾਰਾਜ ਜੀ ਤੰਬੂ ਚੋਂ ਨਿਕਲੇ ਕਹਿੰਦੇ ਬਾਬਾ ਬੁੱਢਾ ਜੀ ਬਚਨ ਜਰਾ ਸੋਚ ਕੇ ਕਰਨਾ ਸੀ ਹੁਣ ਮੈਨੂੰ ਮੁਸਲਮਾਨਾਂ ਦਾ ਜਮਾਈ ਬਣਾਵੋਗੇ ਕਹਿੰਦੇ ਹਾਂ ਮੁਸਲਮਾਨਾਂ ਦਾ ਹੀ ਬਣਾਵਾਂਗੇ ਬਾਬਾ ਬੁੱਢੇ ਨੂੰ ਪਤਾ ਸੀ ਨਾ ਵੀ ਉਹਦੀ ਕਿਤਨੇ ਜਨਮ ਦੀ ਤਪੱਸਿਆ ਹੈ ਪਰ ਫਿਰ ਵੀ ਜਾਤ ਤਾਂ ਵਿਧਨੀ ਸੀ ਨਾ ਖਾਂਦੀ ਬਚਨ ਦੁਆਰਾ ਵਿਧਨੀ ਨਹੀਂ ਖਾਂਦੀ ਊਂ ਭਗਤ ਨਹੀਂ ਬਣ ਜਾਂਦੀ ਨਹੀਂ ਇਸ ਤਰ੍ਹਾਂ ਜਾਣੀ ਜੋ ਸਿੱਖ ਦਾ ਬਚਨ ਹੈ ਨਾ ਉਹ ਕਹਿੰਦੇ ਪਰਮੇਸ਼ਰ ਮੋੜਦਾ ਨਹੀਂ ਹੈ ਛੇਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਬਾਬਾ ਜੀ ਫਿਰ ਤੁਹਾਡਾ ਬਚਨ ਪੂਰਾ ਕਰ ਦਈਏ ਚਲੋ ਡੇਰੇ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਨੂੰ ਚੱਲੋ ਅਸੀਂ ਕੌਲਾਂ ਨੂੰ ਲੈ ਕੇ ਆਉਂਦੇ ਖੈਰ ਸਾਰਾ ਡੇਰਾ ਬਾਬਾ ਜੀ ਦੇ ਹਜ਼ੂਰੀ ਚ ਚਲਿਆ ਗਿਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਢਾਡੀ ਲਾ ਲਏ 12 ਪਰ 2 ਵੱਜ ਗਏ ਕਹਿਣ ਲੱਗੇ ਵੀ ਬੰਦ ਕਰ ਦੇ ਹੁਣ ਘੋੜਾ ਲਿਆਓ ਕਹਿੰਦੇ ਘੋੜਾ ਲਿਆਂਦਾ ਘੋੜੇ ਤੇ ਸਵਾਰ ਹੋ ਗਏ ਹੁਣ ਕਾਜੀ ਦੇ ਮਹਿਲਾਂ ਕੋ ਚਲੇ ਗਏ ਹਵੇਲੀ ਕੋ ਉਹ ਵੀ ਖੜੀ ਸੀ ਕੋਠੇ ਤੇ ਨੀਂਦ ਉਦੋਂ ਵੀ ਨਹੀਂ ਆਈ ਖਰ ਜਦ ਉਹਨੇ ਦੇਖਿਆ ਵੀ ਘੋੜੇ ਦੇ ਪੌੜ ਖੜਕਦੇ ਹੁਣ ਆ ਗਏ ਮਹਾਰਾਜ ਜੀ ਨੇ ਬਨੇਰੇ ਤੈਨੂੰ ਬਾਂਹ ਕਰੀ ਉਹ ਲੜਕੀ ਫੜ ਕੇ ਪਿੱਛੇ ਵਹਾੜ ਲਈ ਕਰੋ ਜਾਣੀ ਬਾਬੇ ਬੁੱਢੇ ਦਾ ਬਚਨ ਪੂਰਾ ਕਰਤਾ ਕਰੋ ਕੋ ਇਸ ਤਰ੍ਹਾਂ ਦੱਸਿਆ ਵੀ ਜਿਹੜੀ ਭਗਤਾਂ ਦੀ ਪਰਮੇਸ਼ਰ ਨੂੰ ਤਾਂ ਹੀ ਭਗਤ ਬਹੁਤੇ ਪਿਆਰੇ ਨੇ ਗੁਰਮੁਖੋ ਪੜੋ ਫਰੇਮ
ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ ਦੀ ਭਗਤ ਪਿਆਰੇ ਰੱਖੋ ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ
ਸੱਤ ਪ੍ਰੇਮੀ ਆਏ ਪਿੰਡੋਂ ਤਾਂ ਉਹ ਮਾਇਆਵਾਦੀਆਂ ਦੀਆਂ ਗੱਲਾਂ ਕਰਨ ਲੱਗ ਗਏ ਉੱਥੇ ਆ ਕੇ ਮਹਾਰਾਜ ਨੇ ਕਿਹਾ ਇਹ ਵਿਚਾਰੇ ਆ ਤਾਂ ਗਏ ਲਾਭ ਨਹੀਂ ਉਠਾ ਸਕਦੇ ਇੱਥੇ ਤਾਂ ਲਾਭ ਉਠਾਉਣ ਵਾਸਤੇ ਆਏ ਤਾਂ ਇੱਥੇ ਆ ਕੇ ਵੀ ਮਾਇਆ ਦੀਆਂ ਗੱਲਾਂ ਕਰਨ ਲੱਗ ਗਏ ਕਹਿਣ ਲੱਗੇ ਵੀ ਤੁਹਾਨੂੰ ਮਾਇਆ ਹੀ ਚੰਗੀ ਲੱਗਦੀ ਹੈ ਦੋ ਕਿਸਮ ਦੀ ਮਾਇਆ ਇੱਕ ਸੂਲ ਹੈ ਇੱਕ ਸੂਖਮ ਹੈ ਉਹ ਕਹਿਣ ਲੱਗੇ ਸ਼ਾਹੂਕਾਰ ਤਾਂ ਸਾਡੇ ਮਹਾਂਪੁਰਸ਼ ਨੇ ਗੁਰਸਿੱਖ ਨੇ ਬਾਗ ਛੜੇ ਔਰ ਸੰਤ ਤੁਮਾਰੇ ਆਏ ਪਰਮੇਸ਼ਰ ਸ਼ਾਹੂਕਾਰ ਤਾਂ ਤੇਰੇ ਮਹਾਤਮਾ ਨੇ ਜਿਨ ਘਰ ਧਨ ਹਰ ਨਾਮਾ ਜਿਨ੍ਹਾਂ ਦੇ ਅੰਤਾਸ਼ਕਰਨ ਰੂਪੀ ਘਰ ਦੇ ਵਿੱਚ ਕੋਠੀ ਦੇ ਵਿੱਚ ਆਤਮ ਤਨ ਜਾਣੀ ਨਾਮ ਤਨ ਇਕੱਠਾ ਕਰਿਆ ਹੋਇਆ ਹੁਣ ਜਿਹੜੇ ਮਾਦਾ ਪੁਰਸ਼ ਨੇ ਉਹਨਾਂ ਨੂੰ ਕੀ ਪਤਾ ਵੀ ਆਤਮ ਦਾ ਨਕੀ ਹੁੰਦਾ ਗੁਰਮੁਖ, ਉਹਨਾਂ ਨੂੰ ਤਾਂ ਸੁਖਨਾਮ ਨੀ ਆਇਆ ਹੋਇਆ ਕਦੇ ਵੀ ਆਤਮ ਦਾ ਨਕੀ ਹੁੰਦਾ। ਆ ਹੋਰ ਸੁਣ ਲਓ, ਬਥੇਰੀਆਂ ਗੱਪਾਂ ਚੱਪਾਂ ਚੜਾ ਦੇਣਗੇ, ਹੋਰ ਮੁੱਲ ਦੱਸ ਦੇਣਗੇ ਫਲਾਨੀ ਚੀਜ਼ ਦਾ, ਹੋਰ ਦੱਸ ਦੇਣਗੇ ਸਾਇੰਸ ਆਈਆਂ ਨੇ ਜਿਹੜੀਆਂ ਵੀ ਆਹ ਹੋ ਗਿਆ ਆਹ ਹੋ ਗਿਆ ਵਾਹ ਹੋ ਗਿਆ, ਪਰ ਉਹ ਗੱਲ ਨੀ ਇਹਨਾਂ ਨੂੰ ਪਤਾ ਲੱਗੇਗੀ। ਨਾਮ ਰੂਪੀ ਧਨ ਤਾਂ ਗੁਰਸਿੱਖਾਂ ਦੇ ਹਿਰਦੇ ਚ ਵਸਦਾ, ਸਾਰੀ ਦੁਨੀਆਂ ਬਸ ਤਾਂਬਾ ਕਾਂਸੀ ਪਿੱਤਲ ਇਸੇ ਦਾ ਹੀ ਵਪਾਰ ਕਰਦੀ ਹੈ, ਇਸੇ ਦੇ ਵਿੱਚ ਦੁਨੀਆਂ ਨੇ ਸਾਰੀ ਨੇ ਮਰ ਜਾਣਾ। ਗੁਰਮੁਖੋ ਆਓ, ਆਪਣਾ ਜਿਹੜਾ ਪ੍ਰਸੰਗ ਹੈ ਨਾ ਉਹ ਤਾਂ ਚੱਲਦਾ ਹੈ, ਬਈ ਜਿਹੜੀ ਅਰਦਾਸ ਹੈ ਨਾ, ਅਰਦਾਸ ਜਿਹੜਾ ਜਨਮ ਹੈ, ਆ ਇਹਨਾਂ ਦੇ ਜਿਹੜੇ ਜਨ ਸੀ ਅਲਹਿਦਾ ਅਲਹਿਦਾ ਅੱਖਰਾਂ ਦੁਆਰਾ ਬਚਨ ਕੀਤਾ ਹੋਇਆ ਮੁੜੇਗਾ ਨੀ। ਅਰਦਾਸ ਔਰ ਬਚਨ ਦਾ ਇੱਕੋ ਹੀ ਗੱਲ ਹੈ ਗੁਰੂ, ਉਹ ਗੁਪਤ ਕਰਨੀ ਹੈ ਤੇ ਬਚਨ ਜਿਹੜਾ ਉਹ ਜਾਹਰ ਕਰ ਦੇਣਾ। ਉਹ ਵੀ ਗੁਪਤ ਹੈ, ਉਹ ਪਰਮੇਸ਼ਰ ਗੁਪਤ ਵੀ ਸੁਣਦਾ ਹੁੰਦਾ, ਜਾਹਰ ਵੀ ਕਰੀ ਦੀ ਉਹ ਵੀ ਸੁਣ ਲੈਂਦਾ। ਉਹ ਇਸ ਤਰ੍ਹਾਂ ਅਰਦਾਸ ਕੀਤੀ ਹੋਈ ਕਹਿੰਦੇ ਆਲੀ ਨੀ ਜਾਂਦੀ ਹੈ। ਉਹ ਆਪਣੇ ਸੰਤ ਮਹਾਰਾਜ ਜੀ ਪਹਿਲਾਂ ਤਾਂ ਬਹੁਤ ਸਿੱਖਾਂ ਨੂੰ ਸਾਧਨਾ ਕਰਾਉਂਦੇ ਰਹੇ, 10-15 ਸਾਲ ਕਣੀ 20 ਸਾਲ ਹੀ ਕਰਾਉਂਦੇ ਰਹੇ, ਫਿਰ ਪਿੰਡਾਂ ਦੇ ਵਿੱਚ ਪਾਠ ਕਰਨ ਲੱਗ ਗਏ, ਫਿਰ ਘੋੜੇ ਲੈਂਦੇ, ਘੋੜਿਆਂ ਤੇ ਚੜ ਕੇ ਜਾਂਦੇ। ਉਹ ਮਹਿਲ ਨੇ ਕਿਧਰ ਦੱਦਾ ਹੂਰ ਤੋਂ 5 ਮੀਲ ਇਸ ਪਾਸੇ ਨੂੰ ਨੇ ਦੱਖਣ ਗੰਨੇ ਨੂੰ, ਉੱਥੇ ਦੇ ਪ੍ਰੇਮੀਆਂ ਨੇ ਯਾਨੀ 4 ਪਾਠ ਇਕੱਠੇ ਲੈ ਲਏ, 8 ਦੀਵਾਨ ਸੀ ਉੱਥੇ। ਉੱਥੇ ਇੱਕ ਸਰਦਾਰਾਂ ਦਾ ਪਿੰਡ ਆ ਕਿਰਪਾਲੇ ਵਾਲਾ, ਉਹ ਸਰਦਾਰ ਨਾਭੇ ਆ ਉਹਦੀ ਕੋਠੀ, ਉਸਦਾ ਜਵਾਨ ਮੁੰਡਾ ਮਰ ਗਿਆ 20 ਸਾਲ ਦਾ ਮੁੰਡਾ, ਮਨ ਤੋਂ ਨੀਮ ਕਮਲੇ ਹੋ ਗਏ ਦੋਈ ਦੰਪਤੀ, ਤੇ ਮਹਾਰਾਜ ਜੀ ਦੇ ਦੀਵਾਨ ਲੱਗਣ ਤੋਂ ਉਹ ਦੀਵਾਨ ਸੁਣ ਚਲਿਆ ਗਿਆ ਸਰਦਾਰ। ਫਿਰ ਦੀਵਾਨ ਤੋਂ ਬਾਅਦ ਜਾਣੀ 8 ਦੀਵਾਨ ਉੱਥੇ ਲੱਗੇ। ਉਸਨੇ ਬੇਨਤੀ ਕਰੀ ਮਹਾਰਾਜ ਜੀ ਵੀ ਜਾਂਦੇ ਜਾਂਦੇ ਸਾਡੇ ਚਰਨ ਪਾ ਜਿਓ, 5 ਸ਼ਬਦ ਪੜ ਦੇ ਉੱਥੇ। ਜਾਣੀ ਮਹਾਰਾਜ ਜਿਹੜਾ ਟਾਈਮ ਦੇ ਸੀ ਗੁਰਮੁਖੋ, ਫਿਰ 1 ਮਿੰਟ ਨੀ ਸੀ ਅੱਗੇ ਠਹਿਰਦੇ ਉੱਥੋਂ, ਕਿਹੜਾ ਸੀ ਚੌਂਦਾ ਮੰਦ ਵਿੱਚ ਆ ਕੇ ਖਟਣੀ ਪਾਠ ਸ਼ੁਰੂ ਕਰਨਾ ਸੀ, ਪੈਰੀ ਆਉਣਾ ਸੀ। ਦੇਖ ਲੋ ਕਿੱਥੇ ਚੌਂਦਾ ਮੰਦ ਵੀ ਪੈਰੀ ਆਉਂਦੇ ਹੁੰਦੇ ਸੀ ਪੈਰੀ, ਤੇ ਇੱਕ ਰਸਤੇ ਦੇ ਵਿੱਚ ਪ੍ਰੇਮੀ ਸੀ ਕਹਿੰਦਾ ਮੈਂ ਭੋਗ ਪਾਉਣਾ ਸਧਾਰਨ ਪਾਠ ਦਾ, ਮਹਾਰਾਜ ਜੀ ਉੱਥੇ 5 ਸ਼ਬਦ ਪੜ੍ਹਦੇ ਹੋ ਭੋਗ ਅਸੀਂ ਪਾ ਦਿਆਂਗੇ। ਮਹਾਰਾਜ ਨੇ ਟਾਈਮ ਦੇ ਦਿੱਤਾ ਉਹਨੂੰ ਵੀ ਇੰਨੇ ਟਾਈਮ ਦੇ ਵਿੱਚ ਪਾਵਾਂਗੇ ਆਵਾਂਗੇ, ਇੰਨੇ ਟਾਈਮ ਦੇ ਵਿੱਚ ਫਿਰ ਚਲੇ ਜਾਣਾ ਅਸੀਂ। ਘਰ ਮਹਾਰਾਜ ਜੀ ਚਲੇ ਗਏ, ਹਜੇ ਉੱਥੇ ਨਾ ਦੇਗ ਬਣੀ ਨਾ ਕੁਛ, ਸੁੱਤੇ ਪਏ ਉਹ ਸੁੱਤੇ ਪਏ। ਕਹਿੰਦਾ ਘੋੜਿਆਂ ਦੀ ਖੜਪ ਖੜਪ ਹੋਈ, ਅਸੀਂ ਭੱਜੇ ਜਾਂਦੇ ਜੀ ਪਿੱਛੇ। ਮਹਾਰਾਜ ਜੀ ਬੈਠੇ ਕਹਿੰਦੇ ਸਾਜ ਖੋਲੋ, ਸਾਜ ਖੋਲ ਕੇ 5 ਸ਼ਬਦ ਪੜ੍ਹਦੇ ਕਹਿੰਦੇ ਬੰਨ ਲਓ ਸਾਜ ਚੱਲੀਏ। ਬਸ ਮਹਾਰਾਜ ਜਿਹੜੇ ਸੌ ਬਥੇਰਾ ਕਹਿੰਦੇ ਭਾਈ ਅਸੀਂ ਆਪਣਾ ਬਚਨ ਪਕਾ ਤਾ, ਹੁਣ ਤੁਹਾਡਾ ਜਾਣੇ ਜੋ ਦਾ ਕੰਮ। ਇਹੋ ਜੇ ਪੱਕੇ ਦੀ ਮਹਾਰਾਜ ਜੀ ਤਾਂ ਇੱਕ ਦਾ ਪਤਾ ਜ਼ਿਕਰ ਹੈ, ਯਾਨੀ ਇੱਥੇ ਬਾਲੇ ਵਾਲ ਦੀਵਾਨ ਲੱਗਦੇ ਹੁੰਦੇ, ਮਹਾਰਾਜ ਜੀ ਕਾਰ ਚ ਚੜ ਕੇ ਇੱਕ ਕਾਰ ਚ ਜਾਂਦੇ ਹੁੰਦੇ ਜਦ ਅਸੀਂ ਸਾਰੇ, ਤੇ ਮਹਾਰਾਜ ਜੀ ਨੇ ਕਾਰ ਹੱਕਤੀ, ਟਾਈਮ ਨਾਲ ਉਹਨਾਂ ਨੇ ਤਾਂ ਹੱਕਣੀ ਨਹੀਂ ਸੀ, ਗਲਤੀ ਤਾਂ ਸਾਡੀ ਸੀ, ਅਸੀਂ ਅੱਗੋਂ ਨਾ ਗਏ। ਜਦ ਅਸੀਂ ਕਾਰ ਦੇ ਕੇ ਫਿਰ ਅਸੀਂ ਭੱਜੇ ਸਾਜ ਲੈ ਕੇ, ਅਸੀਂ ਡਿਊਟੀ ਕੋ ਆ ਗਏ ਜਿਹੜਾ ਗੁਰਦੁਆਰਾ ਉੱਥੇ। ਮਹਾਰਾਜ ਕਹਿੰਦੇ ਇਹਨਾਂ ਦੇ ਸਾਜ ਕੱਢ ਕੇ ਥੱਲੇ ਸਿੱਟਦੇ, ਉਹ ਬਾਤ ਨੇ ਥੱਲੇ ਸਿੱਟਦੇ, ਅਸੀਂ ਚੁੱਪ ਕਰਕੇ ਮੁੜਿਆ। ਇਹੋ ਜਿਹਾ ਗੁਰੂ ਹੋਣਾ ਚਾਹੀਦਾ, ਇਹੋ ਜਿਹਾ ਮਹਾਂਪੁਰਸ਼ ਹੋਣਾ ਚਾਹੀਦਾ ਗੁਰਮੁਖ, ਜਿਹੜਾ ਸਿੱਖਾਂ ਦੀ ਤਲੀ ਕੱਢੇ, ਨਹੀਂ ਤਾਂ ਚਾਹਵਣ ਜਾਂਦੇ ਆ ਢੋਲਕੀਆਂ ਬਜਾਉਣ ਵਾਲੇ, ਚਾਹਵਣ ਜਾਂਦੇ ਨਹੀਂ ਸਾਂਭਦੇ ਨੇ ਕਿ ਨਹੀਂ, ਮਿੰਤਾਂ ਕਰਦੇ ਫਿਰਦੇ ਢੋਲਕੀਆਂ ਵਾਲੇ ਨੇ, ਉਹ ਕੋਈ ਸੰਤ ਨੇ? ਸੰਤ ਤਾਂ ਉਹ ਜਿਹਦੇ ਪੂਰੇ ਸਾਰੀ ਸ੍ਰਿਸ਼ਟੀ ਹੱਥ ਬੰਨੀ ਖੜੀ ਹੁੰਦੀ ਹੈ, ਉਹ ਹੁੰਦਾ ਸੰਤ ਦਾ। ਉਹ ਗੱਲਾਂ ਦਾ ਰੇਖ ਹੀ ਮਰ ਜਾਂਦਾ ਗੁਰਮੁਖ। ਅਸੀਂ ਚਲੇ ਗਏ ਗੁਰਮੁਖ, ਫਿਰ ਮੁੱਠੀ ਚਾਬੀ ਕਰਨ ਤਾਂ ਜਾਣਾ ਹੀ ਸੀ, ਮੈਂ ਜਾਂਦਾ ਹੁੰਦਾ ਸੀ ਉਰੇ, ਮੈਂ ਕਿਹਾ ਵੀ ਹੁਣ ਵੀ ਖੋਲਣੇ ਕੰਮ ਦਾ ਗਿਆ ਮੈਂ। ਸਰ ਮਹਾਰਾਜ ਜੀ ਬਚਨ ਉਲਾਸ ਕਰਦੇ ਸੀ, ਮੈਂ ਕਿਹਾ ਕੋਈ ਸ਼ਾਂਤੀ ਹੈ, ਮਹਾਰਾਜ ਦਾ ਆਸ ਹਰ ਪਾਣੀ ਤੇ ਲੀਕ ਸੀ, ਉਸ ਟਾਈਮ ਤੱਕ ਕਰਦੇ ਤੇ ਵੀ ਐਨ ਫੁੱਲ ਬਣਾ ਹੁੰਦੇ ਸੀ, ਫਿਰ ਨਹੀਂ ਸੀ ਬਸ, ਫਿਰ ਉਹੀ ਆਓ ਜਥੇਦਾਰ ਜੀ। ਇਸ ਤਰ੍ਹਾਂ ਦਾ ਸੀ ਉਹਨਾਂ ਨੂੰ, ਇਹੋ ਜਿਹਾ ਮਹਾਂਪੁਰਸ਼ ਨੀ ਕੋਈ ਦੇਖਣਾ ਜਿਹੜਾ ਸਿੱਖਾਂ ਦਾ ਮਾਣ ਤੋੜ ਦੇਵੇ ਨਾ, ਉਹਨੂੰ ਗੁਰੂ ਉਹਨੂੰ ਮਹਾਂਪੁਰਸ਼ ਕਿਹਾ ਜਾਂਦਾ। ਜਿਹੜਾ ਸਿੱਖਾਂ ਦੇ ਮਗਰ ਭੱਜਿਆ ਫਿਰਦਾ, ਮੈਨੂੰ ਚਾਹ ਪੜਾ ਦੇ ਮੇਰੇ ਦੀਵਾਨ ਲਵਾ ਲਾ, ਉਹ ਕੋਈ ਮਹਾਤਮਾ ਹੈ? ਨਹੀਂ, ਇੰਨੀ ਪਰਖ ਨੀ, ਆਪਾਂ ਲੋਕ ਹੋਈ ਜਾਂਦੇ। ਮੈਂ ਚੱਕ ਕੇ ਪੂਛਾਂ ਭਜਨ ਲੈਣੇ ਮਗਰ ਆਹ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਵੀ ਮਹਿੰਦਰ ਸਿਆਂ ਦੀਵਾਨ ਦਾ ਆਨੰਦ ਨਹੀਂ ਆਇਆ ਅੱਜ ਤੇ ਸਾਜ ਨਾ ਵੱਜੇ ਗੁਰਮੁਖੋ ਸਾਜ ਹੋਰ ਕਿਸੇ ਨੇ ਵਜਾਏ ਉੱਥੇ ਇਹ ਮਹਾਂਪੁਰਸ਼ਾਂ ਦਾ ਹੁੰਦਾ ਉਹ ਟਾਈਮ ਦਾ ਕੱਲ ਮਹਾਰਾਜ ਜੀ ਆ ਗਏ ਸਾਰੀ ਤਿਆਰੀ ਕਹਾਂ ਫਰਸ਼ ਵਿਛੇ ਹੋਏ ਬਹੁਤ ਗੁਸਤੀ ਉੱਥੇ ਤਾਂ ਮਹਾਰਾਜ ਜੀ ਕਹਿੰਦੇ ਸਾਜ ਖੋਲੋ ਸਾਜ ਖੋਲੇ ਪੰਜ ਸ਼ਬਦ ਪੜ ਕੇ ਮਹਾਰਾਜ ਜੀ ਉੱਠ ਕਰੇ ਉਹ ਜਿਹੜੇ ਮਜਾਰੇ ਸੀ ਨਾ ਸਰਦਾਰ ਦੇ ਸਰਦਾਰ ਸੀ ਵਿਚਾਰਾ ਚੰਗਾ ਉਹ ਸਾਰੇ ਹੱਥ ਬੰਨ ਕੇ ਖੜ ਗਏ ਕਹਿਣਗੇ ਮਹਾਰਾਜ ਜੀ ਸਾਡਾ ਸਰਦਾਰ ਚੰਗਾ ਤੇ ਸਾਨੂੰ ਬੱਚਾ ਮੰਗਣ ਰੱਖਦਾ ਇਹਦੇ ਇਲਾਜ ਦੀ ਕਿਰਪਾ ਕਰੋ ਇਹਨੂੰ ਪੁੱਤਰ ਦੀ ਦਾਤ ਦੇ ਦੇ ਮਹਾਰਾਜ ਜੀ ਨੇ ਨੇਤਰ ਮੀਟ ਨੇਤਰ ਮੀਟ ਕੇ ਸਾਡੇ ਨਾਲ ਗਿਆਨੀ ਜੀ ਹੁੰਦੇ ਸਨ ਬਲਵੀਰ ਸਿੰਘ ਜੱਲ ਉਹ ਛੱਡੀ ਜਾ ਕੇ ਸ਼੍ਰੀ ਛੱਡਿਆ ਉਹਨਾਂ ਨੇ ਮਹਾਰਾਜ ਕਹਿੰਦੇ ਗਿਆਨੀ ਜੀ ਅਰਦਾਸ ਕਰਦੇ ਇਹਨਾਂ ਦੇ ਪੁੱਤਰ ਹੋ ਜਾਵੇ ਗਿਆਨੀ ਜੀ ਨੇ ਖੜ ਕੇ ਅਰਦਾਸ ਕਰਤੀ ਸਾਲ ਦੇ ਅੰਦਰ ਅੰਦਰ ਉਹਨਾਂ ਦੇ ਘਰ ਪੁੱਤਰ ਹੋ ਗਿਆ ਜਨ ਕੀ ਜਿਹੜਾ ਉਹਦੀ ਅਰਦਾਸ ਨਾਲੇ ਆਪ ਨੀ ਕਰੀ ਹੈ ਦੂਏ ਤੋਂ ਕਰਾਈ ਆ ਗੁਰਮੁਖੋ ਪੜੋ ਅਰਦਾਸ ਬਿਰਥੀ ਨੀ ਜਾਵੇਗੀ ਪੜੋ ਸਿਰ ਦੇ ਵਿੱਚ ਫਰਕ ਨੀ ਹੁੰਦਾ ਬਸ ਸਾਡਾ ਗੁਰੂ ਲਿਖਦਾ ਬਾਣੀ ਕਹਿੰਦੇ ਫਿਰ ਝੂਠ ਕਿਵੇਂ ਹੋ ਜਾਵੇਗਾ ਆਓ ਅਬ ਟਾਈਮ ਹੋ ਗਿਆ ਕੱਲ ਦਾ ਦੀਵਾਨ ਲਾਸ਼ਟ ਰਹਿੰਦਾ ਸੰਤ ਮਹਾਰਾਜ ਵੀ ਦੀਵਾਨ ਚ ਆਉਣਗੇ ਫੇਰ ਪ੍ਰੇਮ ਦੇ ਵਧੇ ਤੁਹਾਡੇ ਫੇਰ ਆਉਣਗੇ ਕੱਲ ਨੂੰ ਕਹਿੰਦੇ ਅਸੀਂ ਵੀ ਜਾਵਾਂਗੇ ਜਾਂ ਤੁਸੀਂ ਜਾਵੋਗੇ ਕਹਿੰਦੇ ਅਸੀਂ ਵੀ ਜਾਵਾਂਗੇ ਮਹਾਤਮਾ ਦੀ ਮੌਜ ਹੁੰਦੀ ਹੈ ਗੁਰਮੁਖੋ ਕੇ ਪ੍ਰੇਮ ਹੁੰਦਾ ਪ੍ਰੇਮੀਆਂ ਦਾ ਉਹ ਇੱਕ ਦੀਵਾਨ ਰਹਿ ਗਿਆ ਤੁਹਾਡਾ ਗੁਰੂ ਸਤ ਦੇ ਵਿੱਚ ਬੋਲੋ ਉਸ ਤੋਂ ਬਾਅਦ ਅਰਦਾਸ ਜੀ ਜੁੜਾਂਗੇ ਫਿਰ ਗੁਰੂ ਸਾਹਿਬ ਜੀ ਦਾ ਹੁਕਮ ਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਪੜੋ ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ Thank you.
ਜਗ੍ਹਾ ਨੌ ਦੀਵਾਨ ਮਿਲ ਜਾਣੇ ਬਹੁਤ ਵੱਡੀ ਗੱਲ ਹੈ। ਕਿਸੇ ਨੂੰ ਪੰਜ, ਕਿਸੇ ਨੂੰ ਚਾਰ, ਕਿਸੇ ਨੂੰ ਛੇ। ਦਿੱਲੀ ਏਡਾ ਵੱਡਾ ਸ਼ਹਿਰ ਹੈ, ਉੱਥੇ ਵੀ ਮਹਾਂਪੁਰਸ਼ਾਂ ਨੇ ਕੇਵਲ 3 ਹਫ਼ਤੇ ਦਿੱਤੇ। ਇਸ ਲਈ ਸੰਗਤ ਬਹੁਤ ਉੱਚੇ ਭਾਗਾਂ ਦੀ ਮਾਲਕ ਹੈ, ਜਿਨ੍ਹਾਂ ਨੂੰ 9 ਦਿਨ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੈ, ਜਿਨ੍ਹਾਂ ਨੇ ਅਭੇਦ ਪੁਰਸ਼ਾਂ ਦੀ ਸੰਗਤ ਕਰਕੇ ਉਹਨਾਂ ਵਰਗੀ ਚਾਲੀ ਚਲਾਈ, ਸੰਗਤਾਂ ਵਿੱਚ ਆਪਣਾ ਕਿੰਨਾ ਪਿਆਰ ਵਧਾਇਆ। ਸਾਧ ਸੰਗਤ ਜੀ, ਗੱਲਾਂ ਕਰ ਲੈਣੀਆਂ ਬੜੀਆਂ ਸਿਖਾਲੀਆਂ। ਸੰਤ ਮਹਾਰਾਜ ਦੇ ਸਮਕਾਲੀ ਇੱਕ ਮਹਾਂਪੁਰਸ਼ ਸਨ, ਪਰ ਨਿੰਦਿਆ ਉਹ ਸੰਤ ਮਹਾਰਾਜ ਦੀ ਬਹੁਤ ਕਰਦੇ ਸੀ, ਸਾਡੇ ਕੋਲ ਵੀ ਕਰਦੇ ਰਹੇ ਜਦ ਅਸੀਂ 5-4 ਸਾਲੇ ਉਹਨਾਂ ਨੂੰ ਮਿਲਣਾ। ਸਾਨੂੰ ਵੀ ਉਸ ਵੇਲੇ ਇੰਨੀ ਗੱਲ ਦਾ ਪਤਾ ਨਹੀਂ ਸੀ, ਮਨ ਨੂੰ ਦੁੱਖ ਜ਼ਰੂਰ ਹੁੰਦਾ ਸੀ। ਇੱਕ ਦਫ਼ਾ ਲੁਧਿਆਣੇ ਉਹਨਾਂ ਦੀ ਗੱਡੀ ਖੜੀ, ਮੈਂ ਪਿੰਡੋਂ ਸਾਈਕਲ ਤੇ ਲੁਧਿਆਣੇ ਨੂੰ ਆ ਰਿਹਾ, ਜਾਂ ਮੈਂ ਗੱਡੀ ਖੜੀ ਦੇਖੀ, ਮੈਂ ਉਤਰ ਗਿਆ ਸਾਈਕਲ ਤੋਂ। ਮੈਂ ਉਹਨਾਂ ਦੇ ਸਿੰਘ ਨੂੰ ਪੁੱਛਿਆ ਵੀ ਗੱਡੀ ਇੱਥੇ ਕਢਾਈ ਹੈ? ਕਹਿੰਦੇ ਜੀ ਸੰਤ ਗਏ ਨੇ, ਆ ਨਾਲ ਹੀ ਫਲਾਨੇ ਦਾ ਘਰ ਹੈ, ਵੀ ਉੱਥੇ ਇੱਕ ਆਦਮੀ ਰੁੱਸ ਕੇ ਆ ਗਿਆ, ਸੰਤਾਂ ਕੋਲੋਂ ਰੁੱਸ ਕੇ ਆ ਗਿਆ, ਢੋਲਕੀ ਵਜਾਉਂਦਾ ਸੀ। ਵੀ 1 ਘੰਟਾ ਹੋ ਗਿਆ ਸੰਤਾਂ ਨੂੰ ਗਿਆ ਨੂੰ, ਪਤਾ ਨਹੀਂ ਕਿੰਨਾ ਚਿਰ ਹੋਰ ਲੱਗੂ, ਹਲੇ ਉਹ ਮੰਨਿਆ ਨੇ। ਮੈਂ ਇੰਨੀ ਗੱਲ ਤੋਂ ਬਾਅਦ ਤੁਰ ਕੇ ਆ ਗਿਆ ਸਾਈਕਲ ਤੇ ਚੜ ਕੇ। ਫਿਰ ਮੈਨੂੰ ਮਨ ਵਿੱਚ ਇਹ ਖਿਆਲ ਆਇਆ, ਦੇਖੋ ਮਨਾ, ਆਪ ਨਾ ਦੇ ਚੂਲ ਭਰ ਪਾਣੀ, ਤੈ ਨਿੰਦੇ ਜਿਨ ਗੰਗਾ ਆਨੀ। ਨਿੰਦਿਆ ਉਹਨਾਂ ਮਹਾਂਪੁਰਸ਼ਾਂ ਦੀ ਇਹ ਕਰਦੇ ਨੇ ਸੰਤ, ਜਿਨ੍ਹਾਂ ਦੇ ਮਗਰ ਢੋਲਕੀਆਂ ਬਾਜੇ ਵਜਾਉਣ ਵਾਲੇ, ਗੱਡੀਆਂ ਚਲਾਉਣ ਵਾਲੇ ਮਿੰਨਤਾਂ ਕਰਦੇ ਅਸੀਂ ਦੇਖੇ ਗਏ। ਅਗਰ ਡਰਾਈਵਰ ਨੂੰ ਸੰਤ ਮਹਾਰਾਜ ਨੇ ਕਿਸੇ ਗਲਤੀ ਤੋਂ ਪਿੱਛੇ ਹਟਾਇਆ ਹੈ, ਇਹ ਵੀ ਅੱਜ ਤੱਕ ਮੌਕਾ ਆਇਆ ਵੀ ਗੱਡੀ ਚਲਾਉਣ ਵਾਲਾ ਕੋਈ ਵੀ 10 ਬੰਦੇ ਹੱਥ ਬੰਨੇ ਖੜੇ ਰਹਿੰਦੇ ਸਨ। ਇਸ ਲਈ ਆਓ, ਪਰ ਇਹਦੇ ਮਹਾਂਪੁਰਸ਼ਾਂ ਦੀ ਸੰਗਤ ਤੋਂ ਹਰ ਬੰਦਾ ਫਾਇਦਾ ਨਹੀਂ ਖਾ ਸਕਦਾ, ਨਾਲ ਇਹ ਵੀ ਸ਼ਰਤ ਹੈ, ਜਿਹੜੇ ਬੇਨਿਆਦ ਬੇਪਰਵਾਹ ਸੰਤ ਹੋਣ ਉਹਨਾਂ ਦੀ ਸੰਗਤ ਤੋਂ ਫਾਇਦਾ ਹਰ ਬੰਦਾ ਨਹੀਂ ਖਾ ਸਕਦਾ, ਇਹ ਭੇਦ ਵਾਲੀ ਗੱਲ ਹੈ। ਅਸੀਂ ਕਿਵੇਂ ਖੁਸ਼ ਰਹਿੰਦੇ ਹਾਂ ਜਦੋਂ ਸੰਤਾਂ ਨੂੰ ਜਾ ਕੇ ਮੱਥਾ ਟੇਕੀਏ, ਉਹ ਸਾਰੇ ਟੱਬਰ ਦੇ ਬੱਚਿਆਂ ਦਾ ਨਾਂ ਲਵੇ, ਫਿਰ ਉਹ ਕਹੇ ਵੱਡੀ ਕੁੜੀ ਜਿੱਥੇ ਵਿਆਹੀ ਸੀ ਉਹਦੇ ਕੈ ਬੱਚੇ ਹੈ, ਉਹ ਗਾਹਕ ਉਹਨਾਂ ਨੇ ਜ਼ਮੀਨ ਜਿਹੜੀ ਲਈ ਹੈ ਸਰਸਾ ਵਿੱਚ ਉਹ ਕਿੰਨੇ ਦੀ ਲਈ ਹੈ, ਜਾਣਾ ਤਾਂ ਕਿਸ ਕੰਮ, ਉੱਥੇ ਦੁਨਿਆਵੀ ਗੱਲਾਂ ਹੀ ਕਰੀ ਜਾਣੀਆਂ। ਸਾਡਾ ਸਵਾਲ ਇਸ ਤਜਰਬੇ ਵਿੱਚ ਆਈ ਗੱਲ ਆ ਵੀ ਅਸੀਂ ਕਹਿੰਦੇ ਜੀ ਸੰਤਾਂ ਦਾ ਕੀ ਅੰਤਰ ਹੈ, ਜਾਈਦਾ, ਸਾਰਾ ਦੁੱਖ ਸੁੱਖ ਪੁੱਛਦੇ ਹਾਂ। ਪਰ ਗੁਰੂ ਅਰਜਨ ਦੇਵ ਮਹਾਰਾਜ ਇਸ ਗੱਲ ਨੂੰ ਨਹੀਂ ਮੰਨਦੇ, ਉਹ ਤਾਂ ਕਹਿੰਦੇ ਨੇ ਵੀ ਜੇ ਸੰਤਾਂ ਕੋਲ ਜਾਣਾ ਹੈ, ਸੰਤਾਂ ਨੇ ਵੀ ਗੱਲ ਪਰਮਾਰਥ ਕਰਨੀ ਹੈ, ਤੁਸੀਂ ਵੀ ਕਰਨੀ ਹੈ। ਕੀਰਤਨ ਜਦ ਤੋਂ ਸ੍ਰਿਸ਼ਟੀ ਸਾਜੀ ਹੈ, ਸਮੇਂ ਸਮੇਂ ਨਾਲ ਕੀਰਤਨ ਹੁੰਦੇ ਤੁਰੇ ਆਏ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੀ, ਭਾਈ ਮਰਦਾਨਾ ਜੀ ਕੀਰਤਨ ਰਵਾਬ ਨਾ ਕਰਦੇ ਸਨ, ਸਮਾਂ ਬਦਲਦਾ ਬਦਲਦਾ ਜਦੋਂ 5ਵੀਂ ਜੋਤ ਵਿੱਚ ਆਏ ਤਾਂ ਸਿੱਖਾਂ ਨੇ ਬੇਨਤੀ ਕੀਤੀ ਹੱਥ ਬੰਨ ਕੇ, ਜੀਵਨ ਵਾਲ ਮਰਦਾਨੇ ਕੇਵਲ ਸੁੰਦਰ ਕੀਰਤਨ ਕਰਦੇ ਨੇ, ਜਿਵੇਂ ਹੁਣ ਟੈਲੀਵਿਜ਼ਨ ਵਿੱਚ, ਰੇਡੀਓ ਵਿੱਚ ਚੰਗੇ ਚੰਗੇ ਪ੍ਰਸਿੱਧ ਰਾਗੀ ਕੀਰਤਨ ਕਰਦੇ ਨੇ। ਉਹ ਕਹਿੰਦੇ ਮਹਾਰਾਜ ਮਰਦਾਨੇ ਕੇ ਜਦੋਂ ਕੀਰਤਨ ਕਰਦੇ ਨੇ, ਸੰਗਤਾਂ ਨੂੰ ਕੀ ਲੈਂਦੇ ਆ, ਇੰਨਾ ਸੁੰਦਰ ਤੇ ਰਸੀਲਾ ਕੀਰਤਨ ਕਰਦੇ ਨੇ। ਫਲਾਨੇ ਸਿੰਘ ਕੀਰਤਨ ਕਰਦੇ ਨੇ, ਜਦੋਂ ਕੀਰਤਨ ਕਰਦੇ ਆ ਸਰੋਤੇ ਝੂਮਣ ਲੱਗ ਜਾਂਦੇ ਆ। ਪਰ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਉਹਨਾਂ ਨੇ ਇਹ ਬੇਨਤੀ ਕੀਤੀ, ਗਰੀਬ ਨਵਾਜ਼, ਇਹੋ ਜਿਹਾ ਕੋਈ ਕੀਰਤਨ ਹੈ ਵੀ ਜਦੋਂ ਉਹ ਕੀਰਤਨ ਹੁੰਦਾ ਹੋਵੇ ਤੁਸੀਂ ਖੁਦ ਸੁਣਦੇ ਹੋਵੋ। ਗੁਰੂ ਅਰਜਨ ਦੇਵ ਮਹਾਰਾਜ ਇਸ ਗੱਲ 'ਤੇ ਮੋਹਰ ਲਾਉਣ ਲੱਗੇ, ਖਿਆਲ ਨਾਲ ਸੁਣਨਾ, ਪਰ ਸਾਨੂੰ ਨਹੀਂ ਪਤਾ, ਸਾਨੂੰ ਇਸ ਗੱਲ ਦੀ ਪਰਖ ਹੀ ਨਹੀਂ। ਜਿਵੇਂ ਬਾਬਾ ਜੀ ਨੇ ਇਸ਼ਾਰਾ ਕੀਤਾ ਸੀ, 10-10, 15-15 ਰੁਪਈਏ ਰੋਜ਼ 'ਤੇ ਢੋਲਕੀਆਂ ਵਾਲਿਆਂ ਨੂੰ ਰੱਖਣਾ ਕਿੱਧਰਲੀ ਫਕੀਰੀ ਹੈ? ਬੇਪਰਵਾਹ ਜਿਹੜੇ ਸਾਧੂਆਂ ਦੇ ਦਰਵਾਜ਼ਿਆਂ 'ਤੇ ਦੁਨੀਆਂ ਖੜੀ ਰਹਿੰਦੀ ਹੈ, ਸਾਨੂੰ ਕਿਤੇ ਮੌਕਾ ਮਿਲੇ ਕਹਿਣ ਤੈਨੂੰ ਵੀ ਢੋਲਕ ਵਜਾਉਣ ਲਾ ਲਾਂਗੇ, ਆਓ, ਪਰ ਸਾਨੂੰ ਪਰਖ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਅਸੀਂ ਇੱਕ ਸ਼ਰਤ ਹੈ ਜਿੱਥੇ ਅਸੀਂ ਜਾਂਦੇ ਹਾਂ। ਸੰਤ ਮਹਾਰਾਜ ਨੇ 54 ਸਾਲ ਕੀਰਤਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਖੱਬੇ ਪਾਸੇ ਬੈਠ ਕੇ। ਇਹ ਗੱਲ ਡੰਕੇ ਦੀ ਚੋਟ ਨਾਲ ਕਹੀ ਜਾਂਦੀ ਹੈ, ਦੇਸ਼ਾਂ ਤੇ ਵਿਦੇਸ਼ਾਂ ਵਿੱਚ ਕੋਈ ਬਾਹ ਖੜੀ ਕਰਕੇ ਕਹੇ ਵੀ ਉਹਨਾਂ ਦੇ ਬਾਜੇ ਉੱਤੇ ਕਦੇ ਕਿਸੇ ਨੇ ਕੋਈ ਰੁਪਈਆ ਰੱਖਿਆ ਹੋਵੇ। ਉਹਨਾਂ ਦੇ 54 ਸਾਲ ਦੇ ਸਮੇਂ ਦੇ ਅੰਦਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਖੱਬੇ ਬੈਠ ਕੇ ਕੀਰਤਨ ਤੇ ਉਹਦੀ ਵਿਆਖਿਆ ਕੀਤੀ ਹੋਵੇ, ਕਿਸੇ ਦੁਨੀਆਦਾਰ ਦੀ, ਕਿਸੇ ਰਾਜੇ ਦੀ, ਕਿਸੇ ਮਹਾਰਾਜੇ ਦੀ ਉਸਤਤ ਕੀਤੀ ਹੋਵੇ। ਹਾਂ, ਇਹਨਾਂ ਜ਼ਰੂਰ ਕਹਿੰਦੇ ਸਨ ਵੀ ਸਾਧ ਸੰਗ ਦਾਸ ਤੋਂ ਪਹਿਲਾਂ ਫਲਾਨੇ ਮਹਾਂਪੁਰਸ਼ ਆਏ ਨੇ ਧੰਨਪਾਲ, ਉਹਨਾਂ ਨੇ ਕੀਰਤਨ ਰਾਹੀਂ ਜਾਂ ਵਿਚਾਰਾਂ ਰਾਹੀਂ ਤੁਹਾਨੂੰ ਆਪਣੇ ਖਿਆਲ ਦੱਸੇ ਨੇ। ਹੁਣ ਜਿੰਨਾ ਕੁ ਸਮਾਂ ਬਾਕੀ ਰਹਿੰਦਾ ਦਾਸ ਵਿਚਾਰਾਂ ਕਰੇਗਾ, ਆਪਣੇ ਆਪ ਨੂੰ ਦਾਸ ਹੀ ਕਹਿੰਦੇ ਰਹੇ। ਲੈਟਰ ਪੈਡ ਦੇ ਉੱਪਰ ਅਸੀਂ ਦੇਖਿਆ ਉਹਨਾਂ ਦਾ ਲੈਟਰ ਪੈਡ, ਹਲੇ ਵੀ ਲੋਕਾਂ ਕੋਲ ਚਿੱਠੀਆਂ ਮੌਜੂਦ ਪਈਆਂ। ਉੱਥੇ ਈਸ਼ਰ ਸਿੰਘ ਹੀ ਲਿਖਿਆ, ਸੰਤ ਨਹੀਂ ਲਿਖਿਆ। ਅਸੀਂ 111 ਤੋਂ ਘੱਟ ਹੀ ਨਹੀਂ ਲਿਖਦੇ। ਆਓ, ਬਹੁਤ ਗਾਹਾਂ ਦੀ ਕਹਾਣੀ ਹੈ। ਇੰਨੇ ਲੰਮੇ ਸਮੇਂ ਦੇ ਅੰਦਰ ਉਹਨਾਂ ਨੇ ਕਦੇ ਕਿਸੇ ਕਿਸਮ ਦੀ ਤਾਰੀਫ ਨਹੀਂ ਕਿਸੇ ਦੀ ਕੀਤੀ। ਉਹੀ ਚੀਜ਼ ਸੰਤ ਮਹਾਰਾਜ ਨੇ ਬਾਬੇ ਮਹਿੰਦਰ ਸੋਹਣਾ ਚ ਭਰਤੀ। 7 ਸਾਲ ਸੋਨੂੰ ਹੋ ਗਏ ਦੀਵਾਨ ਸੁਣਦਿਆਂ ਨੂੰ, ਕਈਆਂ ਨੂੰ ਏਦੋਂ ਵੱਧ ਸਮਾਂ ਹੋ ਗਿਆ ਬਾਬੇ ਮਹਿੰਦਰ ਸੋਹਣਾ ਦੇ ਦਰਸ਼ਨ ਕਰਦਿਆਂ ਨੂੰ। ਇਹਨਾਂ ਦਾ ਵੀ ਪੱਕਾ ਸੁਭਾਅ ਹੈ ਔਰ ਫਲਦਾਇਕ ਹੈ, ਫਾਇਦੇ ਵਾਲਾ ਵੀ ਹੈ। ਪਹਿਲਾਂ ਭਵਾਂ ਕੌੜਾ ਲੱਗਦਾ, ਫਲ ਇਹਦੇ ਵਿੱਚ ਹੀ ਹੈ ਬਈ ਜਿਹੜਾ ਸੰਗਤ ਕਰਨ ਵਾਲਾ ਉਹਦੇ ਬਾਹਰ ਨਿਕਲਦੇ ਰਹਿਣ, ਨਹੀਂ ਉਹਦਾ ਦਿਮਾਗ ਖਰਾਬ ਹੋ ਜਾਂਦਾ, ਪ੍ਰਲੋਕ ਵੀ ਵਿਗੜ ਜਾਂਦਾ, ਲੋਕ ਵੀ ਵਿਗੜ ਜਾਂਦਾ। ਇਹਨਾਂ ਦੀ ਡਿਊਟੀ ਲਾਈ ਆ ਵੀ ਲੋਕ ਨੂੰ ਵੀ ਸਮਾਰਨਾ, ਪ੍ਰਲੋਕ ਨੂੰ ਵੀ ਸਮਾਰਨਾ। ਆਓ, ਗੁਰੂ ਅਰਜਨ ਦੇਵ ਮਹਾਰਾਜ ਨੇ ਮੋਹਰ ਲਾਈ ਆ, ਕਹਿੰਦੇ ਮੈਂ ਉਸ ਕੀਰਤਨ ਵਿੱਚ ਸ਼ਾਮਲ ਹੁੰਦਾ। ਨਹੀਂ ਮਹਾਰਾਜ, ਹੋਰ ਕੁਛ ਕਿਸੇ ਦਾ ਨਾਂ ਲਿਖ ਸਕਦੇ ਸੀ। ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲੱਗ। ਦੇਖਿਆ ਜਦੋਂ ਬਾਜੇ ਤੇ ਉਂਗਲਾਂ ਧਰੀਆਂ ਜਾਂਦੀਆਂ, ਜਦ ਤੋਂ ਸ਼ਾਨ ਵੱਜਣੀ ਸ਼ੁਰੂ ਹੁੰਦੀ ਹੈ, ਗੁਰੂ ਸਤੋਤਰ ਤੱਕ ਨਾ ਇਹਨਾਂ ਦਾ ਕੋਈ ਜੱਥੇ ਦਾ ਸਿੰਘ ਇੱਧਰ ਉੱਧਰ ਝਾਕਦਾ, ਨਾ ਮਹਾਂਪੁਰਸ਼, ਨਾ ਖਰੋਤੇ, ਜਿਹੜੇ ਪੱਕੇ ਖਰੋਤੇ ਆ ਉਹ ਨਹੀਂ ਝਾਕਦੇ। ਆਓ, ਇਹਦੇ ਮਹਾਂਪੁਰਸ਼ਾਂ ਦੀ, ਜਿਹਨਾਂ ਨੇ ਅਧੇੜ ਪੁਰਸ਼ਾਂ ਦੀ ਸੰਗਤ ਕੀਤੀ ਹੈ ਔਰ ਆਪਣੀ ਡਿਊਟੀ ਬਜਾ ਰਹੇ ਨੇ, ਜੋ ਵੱਡੇ ਸੰਤ ਮਹਾਰਾਜ ਨੇ ਸੌਂਪੀ ਹੈ। ਆਖਰੀ ਦੀਵਾਨ ਹੈ, ਕੱਲ ਨੂੰ ਵੱਡੀ ਸਰਕਾਰ ਨੇ ਵੀ ਆਉਣਾ, ਯਾਨੀ ਵੱਡੇ ਮਹਾਂਪੁਰਸ਼ਾਂ ਨੇ, ਜਿਹਨਾਂ ਦੀ ਸਰਪ੍ਰਸਤੀ ਹੇਠ, ਜਿਹਨਾਂ ਦੀ ਦੇਖ ਰੇਖ ਹੇਠ ਜੋ ਵੀ ਰਾਣਾ ਸਾਹਿਬ ਪ੍ਰੋਗਰਾਮ ਚੱਲ ਰਿਹਾ, ਸਭ ਉਹਨਾਂ ਦੀ ਕਿਰਪਾ ਤੇ ਕਿਰਪਾਲਤਾ ਹੈ। ਸੰਗਤਾਂ ਦੇ ਪਿਆਰ ਵਰਤ ਹੋ ਕੇ ਪਹਿਲਾਂ 31 ਨੂੰ ਆਏ, ਜਦੋਂ ਦੀਵਾਨ ਵੱਧ ਗਏ, ਪ੍ਰੇਮੀਆਂ ਨੇ ਜਾ ਕੇ ਅੱਜ ਬੇਨਤੀ ਕੀਤੀ, ਪ੍ਰਵਾਨਗੀ ਦੇਤੀ, ਕਹਿੰਦੇ ਦੀਵਾਨ ਚ ਆਵਾਂਗੇ। ਆਓ, ਕੱਲ ਨੂੰ ਉਹ ਵੀ ਦਰਸ਼ਨ ਦੇਣਗੇ। ਮਹਾਂਪੁਰਸ਼ਾਂ ਦਾ ਅਗਲਾ ਤੇ ਅਗਲੇਰਾ ਪ੍ਰੋਗਰਾਮ ਉਹ ਵੀ ਕੱਲ ਨੂੰ ਇਸ ਵੇਲੇ ਸਟੇਜ ਤੇ ਦੱਸਿਆ ਜਾਏਗਾ। ਇੱਕ ਹੋਰ ਛੋਟੀ ਜਿਹੀ ਖੁਸ਼ੀ ਦਾ ਪਤਾ ਲੱਗਿਆ, ਅੱਜ ਛੋਟੀ ਹੈ, ਸ਼ਾਇਦ ਕੱਲ ਨੂੰ ਇਸ ਵੇਲੇ ਵੱਡੀ ਬਣ ਜਾਵੇ। ਇੱਥੋਂ 4 ਕਿਮੀ ਦੀ ਦੂਰੀ ਦੇ ਕੋਈ ਸੰਗਤ ਆਈ ਹੈ, ਉਹਨਾਂ ਨੇ ਬਾਬਾ ਮਹਿੰਦਰ ਸਿੰਘ ਜੀ ਦੇ ਪਵਿੱਤਰ ਚਰਨਾਂ 'ਚ ਬੇਨਤੀ ਕੀਤੀ ਹੈ, ਸ਼ਾਇਦ ਬੇਨਤੀ ਪ੍ਰਵਾਨ ਹੋ ਜਾਵੇ ਤਾਂ ਕੱਲ੍ਹ ਸ਼ਾਮ ਨੂੰ ਦੱਸਿਆ ਜਾਏਗਾ ਦੀਵਾਨਾਂ ਦਾ। ਉਹ ਆਪਣੇ ਨੇੜੇ ਆਪਾਂ ਨੂੰ ਦੀਵਾਨ ਸੁਣਨੇ ਸਿਖਾਲੇ ਨੇ। ਉੱਥੇ ਬਾਬਾ ਅਤਰ ਸਿੰਘ ਮਹਾਰਾਜ ਮਸਤੂ ਵਾਲੇ ਵੀ ਗਏ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਵੀ ਗਏ, ਸੰਤ ਸ਼ਮਸ਼ੇਰ ਸਿੰਘ ਗੁੜਿਆਂ ਵਾਲੇ ਵੀ ਗਏ, ਸੰਤ ਮਨੀ ਸਿੰਘ ਦਿਆਰਪੁਰ ਵਾਲੇ ਵੀ ਗਏ, ਅਵਧੂਤ ਜੀ ਵੀ ਗਏ, ਆਪਣੇ ਸੰਤ ਮਹਾਰਾਜ ਵੀ ਗਏ। ਉਹਨਾਂ ਸੰਤਾਂ ਦਾ ਉਹ ਐਸੀ ਜਗ੍ਹਾ ਜਦ ਉਹਨਾਂ ਨੇ ਨਾਉਂ ਲਿਆ ਤਾਂ ਬਾਬਾ ਮਹਿੰਦਰ ਸਿੰਘ ਜੀ ਪਿਘਲ ਗਿਆ, ਕਹਿੰਦੇ ਅੱਛਾ ਪ੍ਰੇਮੀ ਉਹ ਵਾਅਦਾ ਤਾਂ ਨਹੀਂ ਕਰਦੇ, ਡੈਰੀ ਦੇਖ ਕੇ ਦੱਸਾਂਗੇ ਤੁਹਾਨੂੰ, ਸ਼ਾਇਦ ਕੱਲ ਨੂੰ ਇਸ ਵੇਲੇ ਉਹਨਾਂ ਤੇ ਕਿਰਪਾ ਹੋ ਜਾਵੇ। ਆਪਾਂ ਨੂੰ ਵੀ ਲੁਧਿਆਣੇ ਤੇ ਨੇੜੇ ਤੇੜੇ ਨੂੰ ਇਲਾਕੇ ਦਾ ਫਾਇਦਾ, ਹੋਰ ਵੀ ਪ੍ਰੋਗਰਾਮ ਜਿੱਥੇ ਤੱਕ ਵੰਡਿਆ ਸੁਣਾ ਦਿੱਤਾ ਜਾਏਗਾ। ਆਓ, ਸੰਗਤ ਕਰੋ ਜਾਗਦੇ ਪੁਰਸ਼ਾਂ ਦੀ, ਬੇਪਰਵਾਹਾਂ ਦੀ। ਜਿਹੜੇ ਤੌਂਕਾ ਮਾਰੀ ਜਾਣ ਉਹ ਤਾਂ ਕੁਛ ਨਾ ਕੁਛ ਸਮਰ ਜਾਏਗਾ, ਜਿਹੜੇ ਥਾਪੀਆਂ ਦੇਣ, ਵਡਿਆਈ ਦੀਆਂ ਗੱਲਾਂ ਕਰਨ, ਸਮਝ ਲਓ ਜਦੋਂ ਗ੍ਰਿਸ਼ਤੀ ਦੀ ਕਿਸੇ ਸੰਤ ਨੇ ਵਡਿਆਈ ਕਰਤੀ ਉਹ ਖਤਮ ਹੋ ਗਿਆ, ਭੁਲੇਖੇ 'ਚ ਨਾ ਰਹੋ। ਆਓ, ਉਹ ਤਾਂ ਪਹਿਲਾਂ ਹੀ ਵਿਗੜਿਆ ਹੁੰਦਾ, ਇਹ ਕਹਿ ਕਰਨਾ ਤਾਂ ਹੋਰ ਕੰਮ ਖਰਾਬ ਹੋ ਜਾਂਦਾ। ਹੁਕਮ ਨਾਮ
ਆਉਂਦੇ ਗੀਤ ਦੀ ਜਾਵੇ, ਜਿਹੜੀ ਆਉਂਦੇ ਗੀਤ ਦੀ ਜਾਵੇ। Oh,
ਜਗਨੀਤ ਸੋਲ ਸਬਦ ਗੁਰਮੇਰੀਆ ਨਾਨਕ ਹਰ ਸੰਗੀਤ ਮਾਨੋ ਜਲ ਕੀ ਪਿਆਸ ਨਾ ਜਾਏ
ਮਾਤਾ ਨੂੰ ਬਹੁਤ ਸਤਿ ਸ਼੍ਰੀ ਅਕਾਲ।